ਸਤਨਾਮ ਧੰਨ ਵਾਖੇ ਗੁਰੂ ਸਾਹਿਬ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਖਮਾਰੇ ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਪਰਮ ਸਨਮਾਨ ਯੋਗ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ ਆਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਸਤਿਗੁਰੂ ਆਪ ਕਿਰਪਾ ਕਰਕੇ ਵਿੱਚ ਵਰਤੋ ਆਪ ਜਿਤਨੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਇਕੱਠੇ ਹੋਏ ਹੋ ਆਪਣੇ ਅੰਦਰ ਨੂੰ ਟਿਕਾਣ ਦਾ ਯਤਨ ਕਰੀਏ ਕਿਉਂਕਿ ਮਨ ਪਾਣੀ ਦੇ ਇੱਕ ਉਸ ਚਸ਼ਮੇ ਦੀ ਤਰ੍ਹਾਂ ਹੈ ਕਿ ਜਿਵੇਂ ਪਹਾੜ ਵਿੱਚ ਫੁੱਟੇ ਹੋਏ ਪਾਣੀ ਦੇ ਚਸ਼ਮੇ ਨਿਰੰਤਰ ਹੀ ਆਪਣਾ ਪ੍ਰਵਾਹ ਜਾਰੀ ਰੱਖਦੇ ਨੇ ਇਨ ਬਿਨ ਇਸੇ ਤਰ੍ਹਾਂ ਮਨੁੱਖੀ ਮਨ ਵੀ ਮਾਨੋ ਇੱਕ ਉਸ ਪਾਣੀ ਦੇ ਸੋਮੇ ਦੀ ਤਰ੍ਹਾਂ ਚਸ਼ਮੇ ਦੀ ਤਰ੍ਹਾਂ ਹੈ ਜਿਹੜਾ ਦਿਨੇ ਤਾਂ ਸਾਰਾ ਦਿਨ ਵਿਚਾਰਾਂ ਦਾ ਪ੍ਰਵਾਹ ਜਾਰੀ ਰੱਖਦਾ ਤੇ ਰਾਤ ਨੂੰ ਜਦੋਂ ਸੌਣ ਲੱਗਦਾ ਤੇ ਇਸ ਮਨ ਵਿੱਚ ਸੁਪਨਿਆਂ ਦਾ ਪ੍ਰਵਾਹ ਜਾਰੀ ਹੋ ਜਾਂਦਾ ਹੈ ਨਾ ਇਹਨੂੰ ਦਿਨੇ ਜਾਗਦਿਆਂ ਚੈਨ, ਨਾ ਇਸ ਮਨ ਨੂੰ ਰਾਤ ਸੁੱਤਿਆਂ ਚੈਨ। ਦਿਨੇ ਵਿਚਾਰਾਂ ਦੇ ਫੁਰਨੇ ਤੇ ਰਾਤ ਨੂੰ ਸੁਪਨਿਆਂ ਦਾ ਰੂਪ। ਆਓ ਇਸ ਭਟਕਦੇ ਹੋਏ ਮਨ ਨੂੰ ਖਿਨ ਮਾਤਰ ਆਪਾਂ ਕਿਤੇ ਟਿਕਾ ਸਕੀਏ। ਦੋ ਸ਼ਬਦ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਆਪ ਨਾਲ ਸਾਂਝੇ ਕਰਨੇ ਨੇ ਤੇ ਇਹ ਤੁਸੀਂ ਰੋਜ਼ ਸ਼ਬਦ ਪੜ੍ਹਦੇ ਹੋ ਤੇ ਚੁਣੇ ਵੀ ਮੈਂ ਤਾਂ ਨੇ। ਮੇਰਾ ਖਿਆਲ ਹੈ ਹਰ ਇੱਕ ਗੁਰਸਿੱਖ ਜਦੋਂ ਅਸੀਂ ਇਹ ਸ਼ਬਦ ਵਿਚਾਰਾਂਗੇ ਉਹਨਾਂ ਨੂੰ ਜ਼ਬਾਨੀ ਕੰਠ ਹੋਣਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਇਹ ਪਹਿਲਾ ਸ਼ਬਦ ਲਿਆਖ ਹੈ ਕਿ ਜੋ ਸੋਦਰ ਰਹਿ ਰਾਜ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ ਉਸ ਦਾ ਅਖੀਰ ਵਾਲਾ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਤੇ ਇਹੀ ਗੁਰੂ ਅਰਜੁਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸੋਹਿਲਾ ਸਾਹਿਬ ਜੀ ਦਾ ਜਿਸ ਨੂੰ ਆਪਾਂ ਕੀਰਤਨ ਸੋਹਿਲਾ ਕਹਿੰਦੇ ਹਾਂ ਪੰਜਵਾਂ ਸ਼ਬਦ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਆਂ ਖਾੜ ਚਲੋ ਖਰ ਲਾਹਾ ਆਗੈ ਬਸਨ ਸੁਖੇਲਾ। ਆਪ ਜੀ ਕਰੋ ਕਿਰਪਾ ਇਹ ਦੋ ਸ਼ਬਦ ਆਧਾਰ ਬਣਾ ਧੰਨ ਗੁਰੂ ਅਰਜੁਨ ਸਾਹਿਬ ਜੀ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਔਰ ਇਤਿਹਾਸ ਵਿੱਚੋਂ ਆਪ ਨਾਲ ਕੁਝ ਵਿਚਾਰਾਂ ਸਾਂਝੀਆਂ ਕਰ ਸਕਾਂ। ਬਖਸ਼ੋ ਆਸੀਸ ਔਰ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਹਜ਼ੂਰ ਨੇ ਬਾਣੀ ਦੀ ਸਿਫਤ ਵਿੱਚ ਸ਼ਬਦ ਉਚਾਰਨ ਕੀਤੇ ਨੇ। ਗੁਰਬਾਣੀ ਤਾਂ ਆਪਾਂ ਪੜ੍ਹਨੀ ਹਾਂ ਪਰ ਸਤਿਗੁਰੂ ਨੇ ਇਸ ਗੁਰਬਾਣੀ ਦੀ ਸਿਫਤ ਵਿੱਚ ਇਹ ਬਾਣੀ ਹੈ ਕੀ, ਇਹ ਬਾਣੀ ਆਈ ਕਿਵੇਂ ਤੇ ਇਸ ਬਾਣੀ ਨੇ ਗੁਰੂ ਕੀ ਬਾਣੀ ਨੇ ਮਨੁੱਖਤਾ ਦਾ ਭਲਾ ਕਿਵੇਂ ਕਰਨਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਆਦਿ ਗੁਰੂ ਨੇ। ਆਦਿ ਗੁਰੂ ਦਾ ਅਰਥ ਹੈ ਕਿ ਸਭ ਤੋਂ ਪਹਿਲਾਂ ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਦਰਜ ਹੈ ਇਸ ਵਿੱਚ ਇੱਕ ਬਾਣੀ ਹੈ ਜੋ ਰਾਮਕਲੀ ਰਾਗ ਵਿੱਚ ਤੇ ਇਹ ਬਾਣੀ ਪੂਰੀ ਦੀ ਪੂਰੀ ਜਿਹੜੀ ਇਹ ਸਿੱਧਾਂ ਨਾਲ ਹੋਈ ਵਿਚਾਰ ਗੋਸ਼ਟੀ ਹੈ ਤੇ ਇਸ ਬਾਣੀ ਦਾ ਨਾਮ ਵੀ ਕਿਰਪਾਲੂ ਸਤਿਗੁਰੂ ਜੀ ਨੇ ਸਿੱਧ ਗੋਸ਼ਟ ਰੱਖਿਆ ਹੈ ਕਿ ਸਿੱਧਾਂ ਨਾਲ ਹੋਈ ਚਰਚਾ, ਸਿੱਧਾਂ ਨਾਲ ਹੋਈ ਗੋਸ਼ਟੀ, ਸਿੱਧਾਂ ਨਾਲ ਹੋਈ ਵਿਚਾਰ। ਹਜ਼ੂਰ ਕਿਰਪਾਲੂ ਜੀ ਨੂੰ ਸਿੱਧ ਬੜੇ ਸਵਾਲ ਕਰਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਉਹਨਾਂ ਦੇ ਕੀਤੇ ਹੋਏ ਸਵਾਲਾਂ ਦੇ ਉੱਤਰ ਵੀ ਦਿੰਦੇ ਪਏ ਨੇ। ਉਸ ਵਿੱਚ ਕੁਝ ਸਵਾਲ ਨੇ ਮੈਂ ਜਿਹੜੇ 5-7 ਆਪ ਨਾਲ ਸਾਂਝੇ ਕਰਕੇ ਫਿਰ ਅੱਗੇ ਤੁਰਨਾ ਚਾਹਾਂਗਾ। ਸਿੱਧਾਂ ਨੇ ਇੱਕ ਸਵਾਲ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਲਾਂ ਇਹ ਕੀਤਾ ਇਸੇ ਬਾਣੀ ਵਿੱਚੋਂ, ਉਹ ਸਵਾਲ ਹੈ ਕਿ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਇਸ ਤੋਂ ਅੱਗੇ ਉਹਨਾਂ ਨੇ ਹੋਰ ਵੀ ਬੜੇ ਸਵਾਲ ਕੀਤੇ ਪਰ ਇਹਨਾਂ ਵਿੱਚ 4 ਕੁ ਹੋਰ ਵੀ ਨੇ ਜਿਹਦੇ ਵਿੱਚ ਇਹ ਪੁੱਛਿਆ ਗਿਆ। ਕਹਿਣ ਲੱਗੇ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਬਣ ਜਾ ਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਧਿਆਨ ਦਿਆ ਜੇ ਜਿਹੜੇ ਸ਼ਬਦ ਮੈਂ ਕਹੇ ਨੇ, ਉਹਨਾਂ ਨੇ ਪਹਿਲਾ ਸਵਾਲ ਕੀਤਾ ਸਾਨੂੰ ਦੱਸੋ ਕਵਨ ਮੂਲ ਸਰੀਰ ਦਾ ਮੂਲ ਕੀ ਹੈ, ਕਵਨ ਮਤ ਵੇਲਾ ਤੇ ਆ ਸਰੀਰ ਧਾਰਨ ਕਰਕੇ ਇਹ ਵੇਲਾ ਕਿਹੜੀ ਮਤ ਗ੍ਰਹਿਣ ਕਰਨ ਦਾ ਹੈ? ਕਵਨ ਮੂਲ, ਕਵਨ ਮਤ ਵੇਲਾ, ਤੇ ਨਾਲ ਉਹ ਪੁੱਛਦੇ ਨੇ ਤੇਰਾ ਕਵਨ ਗੁਰੂ? ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਨੇ ਤੁਹਾਡੇ ਗੁਰੂ ਦਾ ਨਾਮ ਕੀ ਹੈ, ਕੌਣ ਹੈ ਤੁਹਾਡਾ ਗੁਰੂ? ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਜਿਹਦੇ ਤੁਸੀਂ ਚੇਲੇ ਹੋ। ਬਾਬਾ ਜੀ ਇਹਦਾ ਉੱਤਰ ਬੜੇ ਕਮਾਲ ਦਾ ਦਿੰਦੇ ਨੇ। ਇਹ ਚਾਰ ਸਵਾਲ ਨੇ। ਫਿਰ ਧਿਆਨ ਦਿਆ ਜੇ ਗੁਰਮੁਖੋ, ਥੋੜਾ ਜਿਹਾ ਟਿਕ ਕੇ ਵਿਚਾਰਨ ਵਾਲਾ ਇਹ ਵਿਸ਼ਾ ਹੈ। ਕਵਨ ਮੂਲ, ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਤੇ ਅੱਗੋ ਬਾਬਾ ਜੀ ਉੱਤਰ ਦਿੰਦੇ ਨੇ ਪਵਨ ਆਰੰਭ। ਅਸਲ ਵਿੱਚ ਇਸ ਸਰੀਰ ਦਾ ਮੂਲ ਹੈ ਪਵਨ, ਪਰਮਾਤਮਾ ਦੇ ਦਿੱਤੇ ਹੋਏ ਸਵਾਸ, ਜੀਵ ਆਤਮਾ। ਦੇਖੋ ਆਪ ਆਨੰਦ ਸਾਹਿਬ ਵਿੱਚ ਇਹ ਪੌੜੀ ਰੋਜ਼ ਪੜ੍ਹਦੇ ਹੋ ਕਿ ਜਿੰਦ ਪਰਮਾਤਮਾ ਨੇ ਇਸ ਗੁਫਾ ਵਿੱਚ ਟਿਕਾਈ। ਸਰੀਰ ਗੁਫਾ ਹੈ, ਜਿੰਦ ਇਹਦੇ ਵਿੱਚ ਟਿਕਾ ਦਿੱਤੀ, ਪਰ ਜਿੰਦ ਦੀ ਵੀ ਤਾਂ ਹੀ ਵਿਕਾਸ ਹੋਇਆ ਜੇ ਪਰਮਾਤਮਾ ਨੇ ਨਾਲ ਸਵਾਸਾਂ ਦਾ ਵਾਜਾ ਵਜਾਇਆ। ਆ ਪੜ੍ਹਦੇ ਹੋ ਖਰ, ਜੀਓ ਗੁਫਾ ਅੰਦਰ ਰੱਖ ਕੇ ਹਰ, ਪਾਠ ਇਕੱਠਾ ਨਹੀਂ, ਹਰ ਜੀਓ, ਹਰ ਹਰੀ ਨੇ, ਪ੍ਰਭੂ ਨੇ, ਵਾਹਿਗੁਰੂ ਜੀ ਨੇ, ਜੀਓ ਗੁਫਾ ਅੰਦਰ ਰੱਖ ਕੇ ਇਸ ਜਿੰਦ ਨੂੰ ਸਰੀਰ ਰੂਪੀ ਗੁਫਾ ਵਿੱਚ ਰੱਖਿਆ। ਇਹ ਹੈ ਤਾਂ ਗੁਫਾ ਹੀ ਨਾ। ਹਰ ਜੀਓ ਗੁਫਾ ਅੰਦਰ ਰੱਖ ਕੇ, ਤੇ ਇਹ ਕੀਤਾ ਕਿ ਵਾਜਾ ਪਵਨ ਵਜਾਇਆ, ਮੇਰੇ ਸਾਈ ਨੇ ਸਵਾਸਾਂ ਦਾ ਪਵਨ ਦਾ ਵਾਜਾ ਵਜਾ ਦਿੱਤਾ। ਜਦੋਂ ਉਹਨੇ ਸਵਾਸਾਂ ਦਾ ਵਾਜਾ ਵਜਾਇਆ, ਫਿਰ ਇਸ ਗੁਫਾ ਵਿੱਚੋਂ ਕੀ ਕੁਛ ਨਿਕਲਿਆ? ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਸਤਿਗੁਰੂ ਗੁਰੂ ਅਮਰਦਾਸ ਜੀ ਕਿ ਇਸ ਗੁਫਾ ਦੇ ਨੌ ਦਰਵਾਜ਼ੇ ਪ੍ਰਗਟ ਨੇ, ਪਰ ਦਸਵਾਂ ਗੁਪਤ ਹੈ। ਉਹ ਯੋਗ ਸਾਧਨਾ ਰਾਹੀ ਨਹੀਂ, ਕਰਮ ਕਾਂਡਾ ਰਾਹੀ ਨਹੀਂ। ਬੜਾ ਸੁਖੈਨ ਤਰੀਕਾ ਦੱਸਿਆ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰੂ ਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਉਹ ਪੁੱਛਦੇ ਨੇ ਕਿ ਮੂਲ ਕੀ ਹੈ ਸਰੀਰ ਦਾ? ਕਵਨ ਮੂਲ, ਤੇ ਧੰਨ ਗੁਰੂ ਨਾਨਕ ਸਾਹਿਬ ਮਿਹਰ ਪੈ ਕਰਦੇ ਨੇ, ਕਹਿਣ ਲੱਗੇ ਪਵਨ ਆਰੰਭ, ਇਹਦੀ ਆਰੰਭਤਾ ਸਵਾਸ ਨੇ। ਤੇ ਤੁਸੀਂ ਪੁੱਛਦੇ ਹੋ ਕਵਨ ਮਤ ਵੇਲਾ, ਇਹ ਕਿਹੜੀ ਮਤ ਲੈਣ ਦਾ ਵੇਲਾ? ਤੇ ਧੰਨ ਗੁਰੂ ਨਾਨਕ ਸਾਹਿਬ ਮਿਹਰ ਕਰਕੇ ਕਹਿੰਦੇ ਨੇ ਸਤਿਗੁਰ ਮਤ ਵੇਲਾ, ਇਹ ਸਰੀਰ ਜਿਹੜਾ ਹੈ, ਇਹ ਜਿਹੜਾ ਵੇਲਾ ਸਾਨੂੰ ਮਿਲਿਆ, ਮੌਕਾ ਸਾਨੂੰ ਮਿਲਿਆ, ਸਮਾਂ ਸਾਨੂੰ ਪ੍ਰਾਪਤ ਹੋਇਆ, ਇਹ ਵੇਲਾ ਸਤਿਗੁਰੂ ਦੀ ਮਤ ਲੈਣ ਦਾ ਹੈ। ਕਵਨ ਮੂਲ, ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਬਾਬਾ ਨਾਨਕ ਜੀ ਕਹਿ ਰਹੇ ਨੇ ਪਵਨ ਆਰੰਭ, ਸਤਿਗੁਰ ਮਤ ਵੇਲਾ, ਸਤਿਗੁਰੂ ਦੀ ਮਤ ਲੈਣ ਦਾ ਵੇਲਾ। ਤੇ ਮਹਾਰਾਜ ਸਤਿਗੁਰੂ ਕੌਣ ਤੁਹਾਡਾ? ਕਹਿਣ ਲੱਗੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਮੇਰਾ ਗੁਰੂ ਹੈ, ਸੁਰਤ ਧੁਨ ਚੇਲਾ। ਉਸ ਸ਼ਬਦ ਵਿੱਚ ਸੁਰਤ ਨੂੰ ਜੋੜ ਕੇ, ਉਸ ਧੁਨੀ ਨੂੰ, ਉਸ ਨਾਦ ਨੂੰ, ਉਸ ਸ਼ਬਦ ਨੂੰ ਅੰਤਰ ਆਤਮੇ ਸੁਣਨਾ। ਧੁਨ ਸੁਰਤ ਚੇਲਾ ਹੈ, ਤੇ ਸ਼ਬਦ ਗੁਰੂ ਹੈ। ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ, ਆਪ ਨੂੰ ਪਤਾ ਹੈ ਕਿ ਆਸਾ ਕੀ ਵਾਰ ਦਾ ਜਦੋਂ ਕੀਰਤਨ ਹੁੰਦਾ, ਪਹਿਲੀ ਪੌੜੀ ਦੇ ਨਾਲ ਤਿੰਨ ਸ਼ਲੋਕ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਅੰਕਿਤ ਕੀਤੇ। ਇਹਨਾਂ ਵਿੱਚੋਂ ਦੋ ਸ਼ਲੋਕ ਬਾਬੇ ਨਾਨਕ ਦੇ ਨੇ, ਤੇ ਇੱਕ ਸ਼ਲੋਕ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਹੈ ਕਿ ਇਹ ਸਰੀਰ ਜਿਹਨੂੰ ਗੁਰੂ ਜੀ ਨੇ ਕਿਹਾ ਭਈ ਪ੍ਰਾਪਤ ਮਾਨੁਖ ਦੇ ਕੁਰੀਆ, ਹਜ਼ੂਰ ਕਹਿ ਰਹੇ ਨੇ ਸਤਿਗੁਰ ਮਤ ਵੇਲਾ, ਇਹ ਗੁਰੂ ਦੀ ਮਤ ਲੈਣ ਦਾ ਵੇਲਾ ਹੈ। ਪਹਿਲੀ ਬੇਨਤੀ ਕਿ ਗੁਰੂ ਦੇ ਅਰਥ ਕੀ ਨੇ? ਅਸੀਂ ਬਾਣੀ ਵਿੱਚ ਬੜੀ ਵਾਰੀ ਸ਼ਬਦ ਪੜ੍ਹਨੇ ਆ ਸਤਿਗੁਰੂ, ਗੁਰੂ ਸ਼ਬਦ। ਅਸਲ ਵਿੱਚ ਜੋ ਗੁਰੂ ਸ਼ਬਦ ਹੈ, ਇਹ ਸੰਸਕ੍ਰਿਤ ਦੀ ਗ੍ਰੀ ਧਾਤੂ ਤੋਂ ਨਿਕਲਿਆ ਹੈ। ਇਹਦੀ ਰੂਟ, ਇਹਦੀ ਜੜ ਹੈ ਸੰਸਕ੍ਰਿਤ ਦੀ ਗ੍ਰੀ ਧਾਤੂ। ਗੁਰੂ ਦੋ ਸ਼ਬਦਾਂ ਨਾਲ ਬਣੇ, ਗੋ ਅਤੇ ਰੂਹ। ਗੋ ਦਾ ਅਖਰੀ ਅਰਥ ਹਨੇਰਾ, ਤੇ ਰੂਹ ਦਾ ਅਖਰੀ ਅਰਥ ਚਾਨਣ। ਗੁਰੂ ਦਾ ਅਖਰੀ ਅਰਥ ਹੀ ਇਹ ਵੇ ਕਿ ਜੋ ਅੰਦਰ ਦੇ ਹਨੇਰੇ ਨੂੰ ਖਤਮ ਕਰਕੇ ਰੂਹਾਨੀਅਤ ਦਾ ਦੀਵਾ ਬਾਲ ਦੇਵੇ, ਉਸ ਨੂੰ ਗੁਰੂ ਕਿਹਾ ਜਾਂਦਾ ਹੈ। ਗੁਰੂ ਦੇ ਅਖਰੀ ਅਰਥ ਇਹ ਨੇ ਕਿ ਜਿਹੜਾ ਹਨੇਰੇ ਨੂੰ ਖਤਮ ਕਰ, ਅੰਦਰ ਦਾ ਚਾਨਣ ਦੇ ਦੇਵੇ। ਧਿਆਨ ਦਿਆ ਜੇ, ਮੈਂ ਸਿਰਫ ਪ੍ਰਮਾਣ ਉਹੀ ਲੈਣੇ ਨੇ, ਮੇਰਾ ਖਿਆਲ ਹੈ ਜਿਹੜੇ ਤੁਹਾਨੂੰ ਸਾਰਿਆਂ ਨੂੰ ਤਕਰੀਬਨ ਜ਼ਬਾਨੀ ਚੇਤੇ ਹੋਣ। ਕਿਉਂਕਿ ਉਹਦਾ ਰਸ ਵੀ ਕੁਛ ਹੋਰ ਬਣਦਾ ਹੈ। ਆਸਾਂ ਕੀ ਵਾਰ ਆਪ ਜੀ ਰੋਜ਼ ਸੁਣਦੇ ਹੋ, ਤਿੰਨ ਸ਼ਲੋਕ ਨੇ ਤੇ ਤਿੰਨੇ ਦੇ ਤਿੰਨੇ ਸ਼ਲੋਕ ਗੁਰੂ ਨਾਲ ਸੰਬੰਧਿਤ ਨੇ। ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ, ਇਸ ਵਿੱਚ ਮੰਗਲ ਸੈਂਕੜੇ ਵਾਰੀ ਆਇਆ ਹੈ, ਪਰ ਸ਼ੁਰੂਆਤ ਇਹ ਵੀ ਅਸੀਂ ਪੜ੍ਹਦੇ ਹਾਂ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਇਹ ਵੀ ਆਉਂਦਾ ਹੈ ਕਿ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਬਾਣੀ ਪੜ੍ਹਨ ਵਾਲੇ ਨੂੰ ਪਤਾ ਹੈ। ਇਹ ਵੀ ਆਉਂਦਾ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇੱਕ ਓਅੰਕਾਰ ਸਤਨਾਮ ਗੁਰ ਪ੍ਰਸਾਦ। ਇਹ ਬਚਨ ਸੈਂਕੜੇ ਵਾਰੀ ਆਇਆ ਹੈ ਕਿ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੇ ਕੋਈ ਪੁੱਛੇ ਵੀ ਇਹਦੇ ਅਰਥ ਕੀ, ਤੇ ਅਸੀਂ ਇਹੀ ਕਹਿੰਦੇ ਹਾਂ ਕਿ ਇਹਦੇ ਅਰਥ ਨੇ ਕਿ ਬਾਣੀ ਉਚਾਰਨ ਕਰਨ ਤੋਂ ਪਹਿਲਾਂ ਇਹ ਪਰਮਾਤਮਾ ਦਾ ਮੰਗਲ ਕੀਤਾ ਜਾਂਦਾ ਹੈ, ਪਰ ਪਰਮਾਤਮਾ ਦੇ ਮੰਗਲ ਵਿੱਚ ਤਾਂ ਇੱਕ ਓਅੰਕਾਰ ਹੀ ਕੱਲਾ ਆਸਕਦਾ ਹੈ, ਪਰ ਹਰ ਮੰਗਲ ਦੇ ਅਖੀਰ ਵਿੱਚ ਪ੍ਰਸਾਦ ਕਿਉਂ, ਗੁਰ ਪ੍ਰਸਾਦ ਕਿਉਂ, ਸਤਿਗੁਰ ਪ੍ਰਸਾਦ ਕਿਉਂ? ਵੈਸੇ ਤਾਂ ਦਾਤਾ ਜੀ ਜਾਣਨ ਇਸ ਪਵਿੱਤਰ ਬਾਣੀ ਦੇ ਅਰਥ ਕੀ ਨੇ। ਇੱਕ ਮੈਂ ਬੇਨਤੀ ਹੋਰ ਆਪ ਦੇ ਸਮਕਸ਼ ਕਰਨੀ ਚਾਹੁੰਦਾ ਕਿ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥਾਂ ਦਾ ਦਾਅਵਾ ਨਹੀਂ ਕਰਨਾ। ਕਿਤੇ ਸ਼ਬਦ ਦੇ ਅਰਥ ਕਰੋ, ਕਿਤੇ ਬਾਣੀ ਦੀ ਤੁਕ ਦੇ ਅਰਥ ਕਰੋ। ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਸਿਰਫ ਇੱਕ ਨਿੱਕੀ ਜੀ ਸਾਖੀ ਕਹਿ ਕੇ ਅੱਗੇ ਤੁਰਨਾ। ਸਤਿਗੁਰੂ ਕਸ਼ਮੀਰ ਗਏ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤੇ ਰਸਤੇ ਵਿੱਚ ਸਿੱਖਾਂ ਨੇ ਇੱਕ ਸਵਾਲ ਕਰ ਦਿੱਤਾ, ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਜਪਜੀ ਸਾਹਿਬ ਦੇ ਅਰਥ ਸੁਣਾਓ, ਜਪਜੀ ਸਾਹਿਬ ਦੇ ਅਰਥ ਕਰੋ। ਇਹ ਗੁਰ ਬਿਲਾਸ ਪਾਤਸ਼ਾਹ ਛੇਵੀਂ ਦੇ ਬਚਨ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਦੇ ਬਚਨ ਬੇਨਤੀ ਮੰਨ ਕੇ ਜਪਜੀ ਸਾਹਿਬ ਦੇ ਅਰਥ ਸ਼ੁਰੂ ਕਰ ਦਿੱਤੇ। ਜਦੋਂ ਜਪਜੀ ਸਾਹਿਬ ਦੇ ਅਰਥ ਸ਼ੁਰੂ ਹੋਏ ਤੇ ਗੁਰੂ ਹਰਗੋਬਿੰਦ ਸਾਹਿਬ ਅਰਥ ਕਰੀ ਜਾਣ ਸੰਗਤ ਨੇ ਸੁਣੇ, ਤੇ ਜਿਸ ਦਿਨ ਜਪਜੀ ਸਾਹਿਬ ਦੀ ਅਖੀਰਲੀ ਪਵਿੱਤਰ ਅੰਮ੍ਰਿਤ ਬਚਨ ਦਾ ਭੋਗ ਪਾਇਆ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਦੋਂ ਇਹ ਅਰਥਾਂ ਦਾ ਭੋਗ ਪਿਆ ਜਪਜੀ ਸਾਹਿਬਦਿਆਂ ਦਾ, ਤੇ ਸੰਗਤ ਵਿੱਚੋਂ ਇੱਕ ਗੁਰਮੁਖ ਨੇ ਉੱਠ ਕੇ ਕਿਹਾ, ਸਤਿਗੁਰੂ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਕਿ ਤੁਸੀਂ ਕਿਰਪਾ ਕਰਕੇ ਸਾਨੂੰ ਜਪਜੀ ਸਾਹਿਬ ਦੇ ਅਰਥ ਸਮਝਾਏ, ਅਰਥ ਸਿਖਾਏ, ਅਰਥ ਸੁਣਾਏ, ਇਹ ਅਰਥ ਤੁਸੀਂ ਕੀਤੇ। ਮੈਂ ਹੈਰਾਨ ਹੋਇਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਉੱਤਰ ਦਿੱਤਾ, ਜਦੋਂ ਉਹਨਾਂ ਕਿਹਾ ਮਹਾਰਾਜ ਆਪ ਜੀ ਦਾ ਸ਼ੁਕਰ ਤੁਸੀਂ ਅਰਥ ਸਾਨੂੰ ਸੁਣਾਏ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਗੁਰਮੁਖੋ ਜਪਜੀ ਸਾਹਿਬ ਦੇ ਅਸੀਂ ਅਰਥ ਜ਼ਰੂਰ ਕਰ ਦਿੱਤੇ ਨੇ, ਪਰ ਇਹਨੂੰ ਅਖੀਰ ਨਾ ਸਮਝਿਓ, ਇਹਦੇ ਅਰਥਾਂ ਨੂੰ ਤਾਂ ਬਾਬਾ ਨਾਨਕ ਜਾਣੇ ਜਿਨੇ ਬਾਣੀ ਉਚਾਰਨ ਕੀਤੀ ਹੈ। ਉਹ ਦੋ ਤੁਕਾਂ ਨੇ ਇਤਿਹਾਸ ਦੀਆਂ, ਉੱਥੇ ਲਿਖਿਆ ਹੈ ਬਹੁਰ ਸ਼੍ਰੀ ਮੁਖ ਬਚਨ ਬਖਾਨੋ, ਬਹੁਰ ਦਾ ਅਰਥ ਤੇ ਅਰਥ ਕਰਨ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਇਹ ਬਚਨ ਕਹੇ, ਬਹੁਰ ਸ਼੍ਰੀ ਮੁਖ ਬਚਨ ਬਖਾਨੋ ਅਰਥ ਯਾਹੇ ਗੁਰੂ ਨਾਨਕ ਜਾਣੋ, ਕਿ ਸਿੱਖੋ ਇਹਦੇ ਅਰਥਾਂ ਨੂੰ ਤਾਂ ਗੁਰੂ ਨਾਨਕ ਸਾਹਿਬ ਜਾਣੇ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ ਹੈ। ਸਾਨੂੰ ਸਮਝ ਸੀ ਅਸੀਂ ਅਰਥ ਓਨੇ ਕੁ ਕੀਤੇ। ਜਿਹੜੀ ਬੇਨਤੀ ਮੈਂ ਕਰ ਲੱਗਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੈਂਕੜੇ ਵਾਰੀ ਆਇਆ ਤੇ ਗੁਰਮੁਖ ਮਹਾਂਪੁਰਸ਼ਾਂ ਨੇ ਇਹਦੇ ਅਰਥ ਕੀਤੇ, ਇੱਕ ਓਅੰਕਾਰ ਦਾ ਅਰਥ ਕੀਤਾ ਇੱਕ ਅਦੁੱਤੀ ਪਰਮਾਤਮਾ ਜਿਸ ਵਰਗਾ ਹੋਰ ਕੋਈ ਨਹੀਂ। ਸੱਤ ਸ਼ਬਦ ਕਈ ਵਾਰੀ ਵਰਤਿਆ ਵੱਖਰਾ ਕਿ ਜੋ ਸੱਤ ਹੈ, ਪਰ ਜਿੱਥੇ ਇਕੱਠਾ ਵੀ ਕਹਿ ਦਿੱਤਾ ਸਤਿਗੁਰ ਪ੍ਰਸਾਦ, ਇਹਦੇ ਅਰਥ ਇਹ ਵੀ ਕੀਤੇ ਗਏ ਕਿ ਉਸ ਇੱਕ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਪ੍ਰਸਾਦ ਦਾ ਅਖਰੀ ਅਰਥ ਹੈ ਕਿਰਪਾ, ਪ੍ਰਸਾਦ ਦਾ ਅਰਥ ਹੈ ਮਿਹਰ, ਪ੍ਰਸਾਦ ਦਾ ਅਰਥ ਹੈ ਬਖਸ਼ਿਸ਼। ਅਸੀਂ ਦੋ ਸ਼ਬਦ ਵਰਤਨੇ ਆ, ਇੱਕ ਤਾਂ ਦੇਗ ਲਈ ਸ਼ਬਦ ਵਰਤਨੇ ਆ ਪ੍ਰਸਾਦ, ਤੇ ਦੂਜਾ ਬਾਣੀ ਵਿੱਚ ਬੜੀ ਵਾਰੀ ਪੜ੍ਹਨੇ ਆ ਪ੍ਰਸਾਦ। ਪ੍ਰਸਾਦ ਵੀ ਆਉਂਦਾ, ਪ੍ਰਸਾਦੇ ਵੀ ਆਉਂਦਾ ਹੈ ਤੇ ਪ੍ਰਸਾਦੀ ਵੀ ਆਉਂਦਾ ਹੈ। ਆਪਾਂ ਬਚਨ ਪੜ੍ਹਨੇ ਹਾਂ ਕਿ ਗੁਰ ਪ੍ਰਸਾਦੇ ਖੰਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਇੱਕ ਬਚਨ ਆਉਂਦਾ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਇੱਕ ਬਚਨ ਅਸੀਂ ਗੁਰ ਪ੍ਰਸਾਦ ਬੜੀ ਵਾਰੀ ਪੜ੍ਹਨੇ, ਹੁਣ ਪ੍ਰਸਾਦੇ ਸ਼ਬਦ, ਪ੍ਰਸਾਦੀ ਸ਼ਬਦ ਜਾਂ ਪ੍ਰਸਾਦ ਸ਼ਬਦ, ਇਹਦੇ ਅਰਥ ਕੀ ਨੇ? ਥੋੜਾ ਜਿਹਾ ਇਹਨੂੰ ਸਮਝੀਏ ਆਪਾਂ ਕਿ ਪ੍ਰਸ਼ਾਦ ਅਸੀਂ ਗੁਰੂ ਘਰ ਆਉਂਦੇ ਹਾਂ। ਮੈਂ ਅਰਥ ਸਮਝਾਉਣ ਲਈ ਸਿਰਫ ਬੇਨਤੀ ਕਰਨ ਲੱਗਾ ਤੇ ਆਪ ਸਮਝਣ ਲਈ। ਗੁਰੂ ਘਰ ਆਉਂਦੇ ਹਾਂ, ਜਦੋਂ ਪ੍ਰਸ਼ਾਦ ਵਰਤਾਇਆ ਜਾਂਦਾ, ਮੇਰਾ ਖਿਆਲ ਹੈ ਕੋਈ ਐਸਾ ਗੁਰੂ ਘਰ ਨਹੀਂ ਹੋਵੇਗਾ ਜਿੱਥੇ ਪਹਿਲਾਂ ਇਹ ਕਿਹਾ ਜਾਏ ਕਿ ਇਹ ਪ੍ਰਸ਼ਾਦ ਪਹਿਲਾਂ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਨੇ ਸਭ ਤੋਂ ਵੱਧ ਮਾਇਆ ਗੁਰੂ ਕੀ ਗੋਲਕ ਵਿੱਚ ਪਾਈ। ਕਿਤੇ ਨਹੀਂ ਸੁਣੋਗੇ ਤੁਸੀਂ, ਕਿਤੇ ਨਹੀਂ ਕਿਹਾ ਜਾਏਗਾ ਜਿਨ੍ਹਾਂ ਇੰਨੀ ਮਾਇਆ ਪਾਈ ਉਹ ਪਹਿਲਾਂ ਪ੍ਰਸ਼ਾਦ ਲੈ ਲੈਣ, ਜਿਨ੍ਹਾਂ ਘੱਟ ਪਾਈ ਉਹ ਬਾਅਦ ਵਿੱਚ ਲੈਣ, ਜਿਨ੍ਹਾਂ ਨੇ ਨਹੀਂ ਪਾਈ ਉਹਨਾਂ ਨੂੰ ਬਾਅਦ ਵਿੱਚ ਬਚਿਆ ਹੋਇਆ ਮਿਲੇਗਾ। ਕਦੀ ਨਹੀਂ, ਕਦੀ ਵੀ ਪ੍ਰਸ਼ਾਦ ਨੂੰ ਰੁਪਈਆਂ ਨਾਲ ਜੋੜ ਕੇ ਨਹੀਂ ਦਿੱਤਾ ਜਾਂਦਾ ਵੀ ਮੱਥਾ ਟੇਕਿਆ ਪੈਸਿਆਂ ਦਾ ਤਾਂ ਪ੍ਰਸ਼ਾਦ। ਨਹੀਂ, ਕੋਈ ਮੱਥਾ ਪੈਸੇ ਦਾ ਟੇਕੇ ਜਾਂ ਨਾ ਟੇਕੇ, ਪਰ ਜਿਹੜਾ ਸੰਗਤ ਵਿੱਚ ਆ ਗਿਆ ਨਾ ਉਹਨੂੰ ਪ੍ਰਸ਼ਾਦ ਮਿਲੇਗਾ। ਪਰ ਗੁਰਮੁਖੋ, ਪ੍ਰਸ਼ਾਦ ਮਿਲਣ ਦੀ ਸਿਰਫ ਇੱਕ ਜੁਗਤੀ ਹੈ। ਪ੍ਰਸ਼ਾਦ ਵਰਤਾਉਣ ਵਾਲਾ ਪ੍ਰਸ਼ਾਦ ਵਰਤਾ ਰਿਹਾ, ਤੇ ਜੇ ਕੋਈ ਇੱਕ ਹੱਥ ਕਰੇ ਤੇ ਪ੍ਰਸ਼ਾਦ ਵਰਤਾਉਣ ਵਾਲਾ ਇੱਕੋ ਦਮ ਕਹੇਗਾ, ਨਹੀਂ ਗੁਰਮੁਖਾ, ਪ੍ਰਸ਼ਾਦ ਤੈਨੂੰ ਮੈਂ ਦੇਣ ਲੱਗਾ, ਮੈਂ ਤੇਰੇ ਉੱਤੇ ਖਲੋਤਾਵਾਂ, ਬਸ ਇੱਕ ਕਿਰਪਾ ਕਰ, ਆਪਣੇ ਦੋਨਾਂ ਹੱਥਾਂ ਦੀ ਬੁੱਕ ਬਣਾ ਲੈ। ਪ੍ਰਸਾਦ ਕੀ ਹੈ ਕਿ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਤੇ ਅੱਜ ਦਾ ਵਿਸ਼ਾ ਮੈਂ ਰੱਖਿਆ ਜੋ ਗੁਰਮੁਖਾਂ ਵੀ ਪੜ੍ਹਿਆ ਕਿ ਗੁਰੂ ਤੇ ਗੁਰੂ ਅਰਜੁਨ ਸਾਹਿਬ ਦੇ ਦੋ ਸ਼ਬਦ ਨੇ। ਵਿਸਤਾਰ ਕਰਕੇ ਫਿਰ ਸੰਕੋਚਾਂਗਾ। ਪ੍ਰਸ਼ਾਦ ਦੇਣ ਲੱਗਿਆ ਕਦੀ ਨਹੀਂ ਕਿਹਾ ਜਾਂਦਾ ਵੀ ਇਹਨੇ ਮਾਇਆ ਕਿਤਨੀ ਦਿੱਤੀ, ਕਦੀ ਨਹੀਂ ਪੁੱਛਿਆ ਜਾਂਦਾ ਵੀ ਇਹਦਾ ਕੀ ਕਿੰਨਾ ਕੁ ਘਰ ਕਾਰੋਬਾਰ ਕਿਤਨਾ ਹੈ। ਪ੍ਰਸ਼ਾਦ ਦੇਣ ਲੱਗਿਆ ਕੋਈ ਇੱਕ ਹੱਥ ਕਰੇ ਤੇ ਪ੍ਰਸ਼ਾਦ ਵਰਤਾਉਣ ਵਾਲਾ ਕਹਿੰਦਾ, ਗੁਰਮੁਖਾ ਸਿਰਫ ਓਕ ਬਣਾ ਲੈ, ਬੁੱਕ ਬਣਾ ਲੈ, ਤੂੰ ਪਾਤਰ ਬਣ, ਤੇਰੀ ਬੁੱਕ ਵਿੱਚ ਮੈਂ ਪ੍ਰਸ਼ਾਦ ਪਾ ਦੇਣਾ ਵਾ। ਗੁਰਮੁਖੋ, ਪ੍ਰਸ਼ਾਦ ਦੇ ਪੈਸੇ ਨਹੀਂ ਲੱਗਦੇ ਵਰਤਾਉਣ ਲੱਗਿਆ, ਪ੍ਰਸ਼ਾਦ ਲਈ ਸਿਰਫ ਬੁੱਕ ਬਣਾਉਣ ਦੀ ਜਾਤ ਆਉਣੀ ਚਾਹੀਦੀ ਏ, ਤੇ ਗੁਰੂ ਕਿਰਪਾ ਦਿੰਦਿਆਂ ਕਦੀ ਪੈਸੇ ਨਹੀਂ ਜੇ ਲੈਂਦਾ, ਬਸ ਕਿਰਪਾ ਬਣਾਉਣ ਵਾਸਤੇ ਮਨ ਦੀ ਬੁੱਕ ਹੋਣੀ ਚਾਹੀਦੀ। ਅੰਦਰ ਦੀ ਬੁੱਕ ਬਣ ਜਾਏ ਤੇ ਪ੍ਰਸ਼ਾਦ ਮਿਲੇਗਾ, ਤੇ ਜੇ ਪਿਆਰੇ ਉਹ ਹੱਥਾਂ ਦੀ ਬੁੱਕ ਬਣ ਗਈ ਤੇ ਬਾਹਰ ਦਾ ਪ੍ਰਸ਼ਾਦ ਮਿਲੇਗਾ। ਫਿਰ ਬੇਨਤੀ ਸਮਝਿਓ ਕਿ ਪ੍ਰਸ਼ਾਦ ਪੈਸੇ ਨਾਲ ਨਹੀਂ ਮਿਲਦਾ, ਕਿਰਪਾ ਕਦੀ ਧਨ ਨਾਲ ਨਹੀਂ ਮਿਲਦੀ, ਤੇ ਪ੍ਰਸ਼ਾਦ ਵੀ ਵਰਤਾਉਂਦਿਆਂ ਕਦੀ ਪੈਸੇ ਨਾਲ, ਕਦੀ ਕਿਸੇ ਨੂੰ ਅਸੀਂ ਜੋਖ ਕੇ ਦਿੰਦੇ ਹਾਂ ਕਿ ਤਾਂ ਪ੍ਰਸ਼ਾਦ ਦੇਣਾ, ਤੂੰ ਕਿੰਨੀ ਮਾਇਆ ਪਾਈ, ਬਸ ਪ੍ਰਸ਼ਾਦ ਲੈਣ ਵਾਸਤੇ ਆਪਣੇ ਹੱਥਾਂ ਦੀ ਬੁੱਕ ਬਣਾ ਲੈ ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਤਾਂ ਅੰਦਰ ਦੀ ਪ੍ਰਸਾਦ, ਅੰਦਰ ਦੀ ਕਿਰਪਾ ਲੈਣ ਵਾਸਤੇ ਮਨ ਦੀ ਬੁੱਕ ਬਣ ਜਾਏ, ਮਨ ਝੁਕ ਜਾਏ ਥੋੜਾ ਜਿਹਾ ਤੇ ਪ੍ਰਸਾਦ ਮਿਲੇਗੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ। ਆਸਾ ਕੀ ਵਾਰ ਦੀ ਪਹਿਲੀ ਪੌੜੀ ਨਾਲ ਤਿੰਨ ਸ਼ਲੋਕ ਨੇ। ਪਹਿਲਾ ਸ਼ਲੋਕ ਹੈ ਕਿ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦ ਵਾਰ। ਬਲਿਹਾਰੀ ਦਾ ਅਖਰੀ ਅਰਥ ਹੁੰਦਾ ਕੁਰਬਾਨ ਜਾਣਾ, ਗੁਰ ਆਪਣੇ ਆਪਣੇ ਗੁਰੂ ਜੀ ਤੋਂ, ਤੇ ਕੁਰਬਾਨ ਕਿਤਨੀ ਵਾਰੀ ਜਾਣਾ। ਕੁਰਬਾਨ ਦਾ ਅਖਰੀ ਅਰਥ ਫਿਰ ਸਮਝਿਓ, ਅਸੀਂ ਜ਼ਬਾਨੀ ਤਾਂ ਕਹਿ ਦਿੰਦੇ ਹਾਂ ਕਿ ਪਰਕਰਮਾ ਕਰ ਲਈ ਅਸੀਂ ਗੁਰੂ ਤੋਂ ਬਲਿਹਾਰ ਜਾਂਦੇ ਹਾਂ, ਕਈ ਵਾਰੀ ਅਸੀਂ ਆਪਣੇ ਮਿੱਤਰ ਤੋਂ ਵੀ ਕਹਿੰਦੇ ਹਾਂ ਵਾਹ ਤੇਰੇ ਤੋਂ ਮੈਂ ਬਲਿਹਾਰੇ। ਪਿਆਰਿਓ, ਬਲਿਹਾਰ ਦਾ ਅਖਰੀ ਅਰਥ ਹੁੰਦਾ ਹੈ ਆਪਣੀ ਖੌਂਬੇ ਨੂੰ ਛੱਡ ਕੇ ਆਪਣਾ ਸਭ ਕੁਝ ਗੁਰੂ ਦੇ ਚਰਨਾਂ ਵਿੱਚ ਭੇਟ ਕਰ ਦੇਣਾ, ਆਪਣੇ ਆਪ ਨੂੰ ਕੁਰਬਾਨ ਕਰ ਦੇਣਾ। ਸਾਹਿਬ ਕਹਿੰਦੇ ਨੇ ਬਲਿਹਾਰੀ ਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ ਦਿਓਹਾੜੀ ਸੱਤ ਵਾਰ। ਦਿਹਾੜੀ ਦਾ ਅਰਥ ਦਿਨ ਤੇ ਸੱਤ ਵਾਰ ਦਾ ਅਰਥ ਸੈਂਕੜੇ ਵਾਰੀ। ਇੱਕ ਦਿਨ ਵਿੱਚ ਸੈਂਕੜੇ ਵਾਰੀ ਮੈਂ ਗੁਰੂ ਤੋਂ ਕੁਰਬਾਨ ਜਾਣਾ ਜੀ। ਕਿਉਂ? ਕਹਿਣ ਲੱਗੇ ਜਿਨ ਮਾਨਸ ਤੇ ਦੇਵਤੇ ਕੀ ਹੈ। ਹੁਣ ਇੱਥੇ ਇੱਕ ਹੋਰ ਪ੍ਰਸ਼ਨ ਉੱਠਦਾ ਕਿ ਇੱਕ ਪਾਸੇ ਬਾਣੀ ਵਿੱਚ ਆਉਂਦਾ ਕਿ ਦੇਵਤੇ ਦੇਈ ਨੂੰ ਲੋਚਦੇ ਨੇ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਕੁਰਬਾਨ ਜਾਣਾ ਕਿਉਂਕਿ ਮੇਰੇ ਗੁਰੂ ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ। ਵੈਸੇ ਦੇਵ ਦਾ ਅਖਰੀ ਅਰਥ ਹੁੰਦਾ ਪ੍ਰਕਾਸ਼, ਚਾਨਣ, ਤੇ ਦੇਵਤੇ ਦਾ ਅਖਰੀ ਅਰਥ ਹੀ ਇਹ ਵੇ ਕਿ ਗੁਰਮੁਖੋ ਜਿਹਦੇ ਅੰਦਰ ਰੂਹਾਨੀਅਤ ਦਾ ਚਾਨਣ ਹੋ ਗਿਆ ਹੋਵੇ, ਜਿਹਦੇ ਅੰਦਰ ਰੂਹਾਨੀਅਤ ਦਾ ਗਿਆਨ ਆ ਜਾਏ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਏ ਕਰਤ ਨਾ ਲਾਗੀ ਵਾਰ। ਕਰਤ ਨਾ ਲਾਗੀ ਵਾਰ ਦਾ ਅਰਥ ਕਿ ਉਹਨੂੰ ਦੇਵਤੇ ਬਣਾਉਂਦਿਆਂ ਕੋਈ ਦੇਰੀ ਥੋੜਾ ਲੱਗੀ। ਇੱਕ ਖਿੰਦ ਵਿੱਚ ਉਹਨੇ ਦੇਵਤੇ ਬਣਾ ਦਿੱਤਾ, ਮਨੁੱਖਾਂ ਤੋਂ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ। ਅੱਗੇ ਹੁੰਦਾ ਮਹੱਲਾ ਦੂਜਾ, ਜਿਹੜਾ ਆਸਾ ਕੀ ਵਾਰ ਦੀ ਪੌੜੀ ਨਾਲ ਦੂਜਾ ਸ਼ਲੋਕ ਹੈ, ਉਹ ਗੁਰੂ ਅੰਗਦ ਸਾਹਿਬ ਦਾ। ਮਨੁੱਖ ਕਈ ਵਾਰੀ ਇਹ ਕਹਿ ਦਿੰਦਾ ਹੈ ਕਿ ਗੁਰੂ ਦੀ ਕੀ ਲੋੜ ਹੈ, ਪਰ ਇੱਥੇ ਜਿਹੜਾ ਮੈਂ ਗੁਰੂ ਸ਼ਬਦ ਬੇਨਤੀ ਕਰ ਰਿਹਾ, ਮਤਾ ਕੋ ਕਿਸੇ ਦੇਹ ਧਾਰੀ ਵੱਲ ਖਿੱਚ ਕੇ ਲਿਜਾਏ, ਸ਼ਬਦ ਗੁਰੂ ਦਾ ਸਿਧਾਂਤ ਤੇ ਪੰਜਾਂ ਦੇ ਕੋਲੋਂ ਅੰਮ੍ਰਿਤ ਦੀ ਲਈ ਕੋਈ ਦਾਤ ਲਈ ਕੋਈ ਦੀਖਿਆ, ਸਹੀ ਅਰਥਾਂ ਵਿੱਚ ਮੈਂ ਉਹ ਬੇਨਤੀ ਕਰਨਾ ਪਿਆ। ਜੇ ਕੋਈ ਇਹ ਬੰਦਾ ਕਹੇ ਕਿ ਲੋ ਗੁਰੂ ਵਾਲਾ ਬੰਦੀ ਕੀ ਲੋੜ ਹੈ, ਗੁਰੂ ਦੀ ਕੀ ਜ਼ਰੂਰਤ ਹੈ, ਮੇਰੇ ਧੰਨ ਗੁਰੂ ਅੰਗਦ ਸਾਹਿਬ ਮਿਹਰ ਕਰਦੇ ਨੇ, ਕਹਿੰਦੇ ਨੇ ਪਿਆਰਿਆ ਕਿ ਬਾਹਰ ਬਹੁਤ ਚਾਨਣ ਹੈ, ਕਿ ਬਾਹਰ ਦੇ ਚੰਨ ਨਾਲ ਕਦੀ ਅੰਦਰ ਦੇ ਹਨੇਰੇ ਦੂਰ ਹੋਏ ਨੇ, ਆ ਸੂਰਜ ਸਾਡੀ ਚਮੜੀ ਤੱਕ ਸਚਾਨਣ ਦਏਗਾ, ਤੇ ਜੇ ਕਰੋੜਾਂ ਜਨਮਾਂ ਦਾ ਹਨੇਰਾ ਜਿਹੜਾ ਅੰਦਰ ਪਸਰਿਆ ਉਸ ਹਨੇਰੇ ਨੂੰ ਬਾਹਰ ਦਾ ਚਾਨਣ ਕਿਤੇ ਦੂਰ ਕਰ ਦੇਗਾ, ਬਾਹਰ ਦੀ ਰੋਸ਼ਨੀ ਦੂਰ ਕਰ ਦੇਗੀ। ਜੇ ਸੱਚ ਪੁੱਛੋ ਹਨੇਰੇ ਨਾਂ ਦੀ ਕੋਈ ਚੀਜ਼ ਨਹੀਂ ਪਰ ਹੈ ਵੀ ਹੈ, ਫਿਰ ਬੇਨਤੀ ਸਮਝਿਓ, ਪਰਛਾਵੇਂ ਨਾਂ ਦੀ ਕੋਈ ਚੀਜ਼ ਨਹੀਂ ਪਰ ਹੈ ਵੀ, ਕਿਉਂਕਿ ਹਨੇਰਾ ਆਪਣੇ ਆਪ ਵਿੱਚ ਕੁਛ ਨਹੀਂ, ਉਦੋਂ ਹੀ ਹਨੇਰਾ ਹੁੰਦਾ ਜਦੋਂ ਚਾਨਣ ਦੀ ਅਣਹੋਂਦ ਹੋਵੇ, ਜਿੱਥੇ ਚਾਨਣ ਹੋਵੇ ਉੱਥੇ ਹਨੇਰਾ ਨਾਂ ਦੀ ਕੋਈ ਚੀਜ਼ ਨਹੀਂ। ਜੇ ਕੋਈ ਇਹ ਕਹੇ ਸੂਰਜ ਨੂੰ ਜਾ ਕੇ ਵੀ ਤੂੰ ਹਨੇਰੇ ਦਾ ਖਹਿੜਾ ਛੱਡ ਦੇ, ਤੂੰ ਦੇਖ ਜਿੱਥੇ ਜਾਣਾ ਹਨੇਰਾ ਦੌੜ ਜਾਂਦਾ, ਕੀ ਤੂੰ ਹਨੇਰੇ ਨਾਲ ਵੈਰ ਪਿਆ ਕਮਾਨਾ, ਤੇ ਸੂਰਜ ਕਹਿਦਾ ਮੈਨੂੰ ਦਿਖਾਓ ਤਾਂ ਸਹੀ ਹਨੇਰਾ ਹੈ ਕਿੱਥੇ। ਮੇਰੀ ਬੇਨਤੀ ਸਮਝਿਓ, ਸੂਰਜ ਇਹ ਕਹਿਦਾ ਕਿ ਮੈਨੂੰ ਦੱਸੋ ਤੁਸੀਂ ਰੌਲਾ ਪਾਈ ਜਾਂਦੇ ਹੋ ਹਨੇਰਾ ਹਨੇਰਾ, ਮੈਨੂੰ ਵਿਖਾਓ ਕਿਹੜੀ ਥਾਂ ਤੇ ਹਨੇਰਾ ਹੈ। ਅੱਜ ਤੀਕਰਾ ਜਿਸ ਦਿਨ ਦੀ ਸ੍ਰਿਸ਼ਟੀ ਬਣੀ ਕਦੀ ਵੀ ਹਨੇਰਾ ਸੂਰਜ ਦੇ ਸਾਹਮਣੇ ਨਹੀਂ ਹੋ ਸਕਿਆ, ਕਿਉਂਕਿ ਜਿੱਥੇ ਸੂਰਜ ਹੋਵੇਗਾ ਉੱਥੇ ਹਨੇਰਾ ਰਹਿਣਾ ਹੀ ਨਹੀਂ। ਪ੍ਰਕਾਸ਼ ਦੀ ਅਣਹੋਣ ਦਾ ਨਾਮ ਹੀ ਹਨੇਰਾ ਹੈ, ਬਾਕੀ ਅਗਿਆਨਤਾ ਕੀ ਹੈ। ਗਿਆਨ ਆ ਜਾਏ ਫਿਰ ਬੇਨਤੀ ਸਮਝਿਓ ਮੇਰੀ ਥੋੜਾ ਜਿਹਾ ਨੂੰ ਬਰੀਕੀ ਨਾਲ, ਕੀ ਹਨੇਰਾ ਅਸੀਂ ਕਹੀਏ ਵੀ ਹਨੇਰੇ ਦੇ ਕੋਈ ਭਾਂਡੇ ਭਰ ਕੇ ਮੈਨੂੰ ਬਰਤਨ ਭਰ ਕੇ ਹਨੇਰੇ ਦਾ ਅੰਦਰੋਂ ਲਿਆ ਦਿਓ, ਕਦੀ ਨਹੀਂ। ਹਨੇਰਾ ਕਦੀ ਤਲਵਾਰਾਂ ਨਾਲ ਨਹੀਂ ਗਿਆ, ਹਨੇਰਾ ਕਦੀ ਤੀਰਾਂ ਨਾਲ ਨਹੀਂ ਗਿਆ, ਹਨੇਰਾ ਕਦੀ ਗੱਲਾਂ ਨਾਲ ਨਹੀਂ ਗਿਆ, ਹਨੇਰਾ ਕਦੀ ਧੱਕੇ ਮਾਰ ਕੇ ਅੰਦਰੋਂ ਬਾਹਰ ਨਹੀਂ ਕੱਢਿਆ ਜਾਂਦਾ। ਹਨੇਰਾ ਭਾਵੇਂ ਕਈ ਸਾਲਾਂ ਦਾ ਪੁਰਾਣਾ ਹੋਵੇ, ਫਿਰ ਬੇਨਤੀ ਸਮਝੋ ਇੱਕ ਕਮਰਾ ਹੈ ਤਹਿਖਾਨਾ, ਤੇ ਉਹਦੇ ਵਿੱਚ ਹਨੇਰਾ ਕਈ ਸਦੀਆਂ ਦੇ ਦਰਵਾਜ਼ੇ ਬੰਦ ਨੇ, ਖਿੜਕੀਆਂ ਬੰਦ ਨੇ, ਤੇ ਜੇ ਕੋਈ ਬੰਦਾ ਕਹੇ ਮੈਂ ਅੰਦਰ ਜਾਣਾ, ਤੇ ਆਪਾਂ ਕਹਾਂਗੇ ਵੀ ਦਰਵਾਜ਼ਾ ਨਾ ਖੋਲੀ, ਕਿਉਂਕਿ ਇੱਥੇ ਹਨੇਰਾ ਕਈ ਸਦੀਆਂ ਦਾ ਹੈ। 500 ਸਾਲ ਤੋਂ ਦਰਵਾਜ਼ੇ ਬੰਦ ਨੇ, 500 ਸਾਲ ਦਾ ਇਹ ਕਮਰਾ ਹਨੇਰੇ ਵਿੱਚ ਡੁੱਬਾ, ਤੇ ਸਿਆਣਾ ਕਹੇਗਾ ਪਿਆਰਿਆ ਹਨੇਰਾ 500 ਸਾਲ ਪੁਰਾਣਾ ਹੋ ਸਕਦਾ ਹੈ, ਪਰ ਇਹਨੂੰ ਖਤਮ ਕਰਨ ਲਈ 500 ਸਾਲ ਨਹੀਂ ਚਾਹੀਦਾ, ਸਿਰਫ ਦੀਵਾ ਬਲਨ ਦੀ ਦੇਰ ਏ 500 ਸਾਲ ਦਾ ਹਨੇਰਾ ਇੱਕ ਖਿੰਨ ਵਿੱਚ ਦੂਰ ਹੋ ਸਕਦਾ ਹੈ। ਫਿਰ ਬੇਨਤੀ ਸਮਝਿਓ, ਅੰਦਰ ਵਾਲਾ ਜਿਹੜਾ ਜੀਵ ਆਤਮਾ ਹੈ, ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਹਨੇਰੇ ਵਿੱਚ ਸਫ਼ਰ ਕਰੀ ਜਾਂਦਾ, ਕਿੰਨੇ ਕੁ ਜਨਮਾਂ ਦਾ ਅੰਧਕਾਰ ਵਿੱਚ ਏ। ਹਨੇਰਾ ਕਈ ਜਨਮਾਂ ਦਾ ਹੋ ਸਕਦਾ, ਪਰ ਜਿੱਦਣ ਗੁਰੂ ਕੀ ਕਿਰਪਾ ਵਰਸੇ ਤੇ ਇੱਕ ਖਿੰਨ ਵਿੱਚ ਕਰੋੜਾਂ ਜਨਮਾਂ ਦਾ ਹਨੇਰਾ ਗੁਰੂ ਖਤਮ ਕਰ ਸਕਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ, ਮਤਾਂ ਕੋਈ ਸੋਚੇ ਕਿ ਸ਼ਾਇਦ ਬਾਹਰ ਦੇ ਗਿਆਨ ਬਾਹਰ ਦੇ ਚੰਨ ਨਾਲ ਅੰਦਰ ਦੇ ਹਨੇਰੇ ਦੂਰ ਹੋ ਜਾਣਗੇ। ਸਾਹਿਬ ਦਾ ਬਚਨ ਹੈ ਕਿ ਜੇ 100 ਚੰਦਾ ਉੱਗਵੇ, ਜੇ ਸੈਂਕੜੇ ਚੰਦਰਮਾ ਉੱਗ ਪੈਣ ਪੈਦਾ ਹੋ ਜਾਣ, ਸੂਰਜ ਚੜ੍ਹੇ 1000 ਤੇ ਹਜ਼ਾਰਾਂ ਦੀ ਤਾਦਾਦ ਵਿੱਚ ਆਕਾਸ਼ ਉੱਤੇ ਸੂਰਜ ਚਮਕਣ, ਜੇ 100 ਚੰਦਾ ਉੱਗਵੇ, ਸੂਰਜ ਚੜ੍ਹੇ 1000। ਪਰ ਗੁਰਮੁਖੋ ਇਹ ਤੈ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ, ਇਹਨਾਂ ਬਾਹਰ ਦਾ ਪ੍ਰਕਾਸ਼ ਹੋਣ ਦੇ ਬਾਵਜੂਦ ਅੰਦਰ ਹਨੇਰਾ ਹੀ ਰਹੇਗਾ। ਗੁਰੂ ਸਾਹਿਬ ਨੇ ਇਹ ਦੂਜਾ ਸ਼ਲੋਕ ਦਰਜ ਕਰਨ ਤੋਂ ਬਾਅਦ ਨਾ ਜਿਹੜਾ ਤੀਜਾ ਸ਼ਲੋਕ ਹੈ ਆਸਾ ਕੀ ਵਾਰ ਦਾ, ਉਹ ਫਿਰ ਗੁਰੂ ਨਾਨਕ ਸਾਹਿਬ ਦਾ ਹੈ। ਫਿਰ ਬੇਨਤੀ ਮੇਰੀ ਸਮਝੋ, ਥੋੜਾ ਜਿਹਾ ਟਿਕਾ ਬਣਾਓ ਕਿ ਪਹਿਲੇ ਸ਼ਲੋਕ ਵਿੱਚ ਗੁਰੂ ਦੀ ਕਿਰਪਾ ਇੱਕ ਖਿੰਨ ਵਿੱਚ ਕੀ ਹੋ ਸਕਦੀ ਹੈ, ਦੂਜੇ ਸ਼ਲੋਕ ਵਿੱਚ ਕਿਹਾ ਕਿ ਬਾਹਰ ਦੇ ਅਨੇਕਾਂ ਸੂਰਜ ਅੰਦਰ ਦਾ ਹਨੇਰਾ ਨਹੀਂ ਚੁੱਕ ਸਕਦੇ, ਤੀਸਰੇ ਸ਼ਲੋਕ ਵਿੱਚ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਗੁਰੂ ਦੀ ਲੋੜ ਕੀ ਹੈ, ਤੇ ਕਈ ਵਾਰੀ ਅਸੀਂ ਸ਼ਬਦ ਕਹਿ ਦਿੰਦੇ ਹਾਂ ਕਿ ਦੇਖੋ ਇਹ ਬੰਦਾ ਗੁਰਦੁਆਰੇ ਨਹੀਂ ਜਾਂਦਾ, ਇਹ ਨਾਮ ਨਹੀਂ ਜਪਦਾ, ਇਹਨੂੰ ਪਰਮਾਤਮਾ ਨੇ ਇੰਨਾ ਕੁਝ ਦਿੱਤਾ। ਇੱਕ ਬੇਨਤੀ ਮੈਂ ਕਰਦਿਆ, ਗੁਰਮੁਖੋ ਜਦੋਂ ਗੁਰੂ ਕੋਲ ਆਉਣਾ ਹੈ, ਇਹ ਸ਼ਰਤਾਂ ਨਾ ਲਾ ਕੇ ਆਇਓ ਕੇਵਲ ਦੁਨੀਆਂ ਦੇ ਸੁੱਖ ਮਿਲਣਗੇ, ਸ਼ਾਇਦ ਅਸੀਂ ਭਰਮ ਵਿੱਚ ਪੈ ਜਾਂਦੇ ਹਾਂ ਕਿ ਅਸੀਂ ਪੁੱਤਰ ਦੀ ਦਾਤ ਲਈ ਅਰਦਾਸ ਕਰਨੇ ਹਾਂ, ਅਸੀਂ ਧਨ ਲਈ ਅਰਦਾਸ ਕਰਨੇ ਹਾਂ, ਅਸੀਂ ਸੁੱਖ ਲਈ ਅਰਦਾਸ ਕਰਨੇ ਹਾਂ। ਇਹੀ ਕਾਰਨ ਕਿ ਸਾਡਾ ਮਨ ਜਿਹੜਾ ਉਹ ਸਿਰਫ ਇਹ ਹੀ ਸਮਝਦਾ ਹੈ ਕਿ ਗੁਰੂ ਕੋਲ ਗਿਆ ਪੁੱਤਰ ਮਿਲਦਾ, ਧਨ ਮਿਲਦਾ, ਸੁੱਖ ਮਿਲਦੇ ਨੇ। ਮੈਂ ਬੇਨਤੀ ਕਰਾਂ, ਪੁੱਤਰ ਦੇ ਨਾਲ ਨਾਲ ਇੱਕ ਗੱਲ ਚੇਤੇ ਰੱਖੀ, ਇਹ ਅਰਦਾਸ ਕਰਦੀ ਜੇ ਦਿੱਤਾ ਤੇ ਤੇਰਾ ਸ਼ੁਕਰ ਕਰਾਂ, ਤੇ ਜਿੱਦਣ ਅੱਖਾਂ ਸਾਹਮਣੇ ਚਲਾ ਜਾਏ ਮੈਂ ਉਦਣ ਤੇਰਾ ਭਾਣਾ ਮਿੱਠਾ ਮੰਨ ਲਵਾਂ। ਬੇਨਤੀ ਸਮਝਿਓ, ਜੇ ਅਸੀਂ ਇਕੱਲੀ ਸੁੱਖ ਦੀ ਗੱਲ ਕਹੀਏ, ਆਪ ਰੋਜ਼ ਅਰਦਾਸ ਕਰਦੇ ਹੋ ਤੇ ਇੱਕ ਪਦਾ ਰੋਜ਼ ਆਉਂਦਾ ਹੈ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ, ਇਸ ਸਾਰੇ ਪਦੇ ਵਿੱਚ ਕਿਤੇ ਵੀ ਸੁੱਖ ਦਾ ਜ਼ਿਕਰ ਨਹੀਂ। ਪਿਆਰਿਓ, ਸੰਸਾਰ ਦੀ ਨਜ਼ਰ ਵਿੱਚ ਦੁੱਖ ਹੈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤੇ ਅਖੀਰ ਤੇ ਕਹਿੰਦੇ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਪਿਆਰਿਓ, ਧਿਆਨ ਦਿਆ ਜੇ, ਇੰਨੇ ਦੁੱਖ ਝੱਲ ਕੇ ਵੀ ਫਿਰ ਕਿਹਾ ਜਾਂਦਾ ਕਿ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅਸਲ ਵਿੱਚ ਸਹੀ ਅਰਥਾਂ ਵਿੱਚ ਇਹ ਸਿੱਖੀ ਹੈ, ਕੇਵਲ ਸੁੱਖ ਦੇ ਸਾਧਨ ਤੱਕ ਸੀਮਤ ਨਹੀਂ। ਮੇਰੀ ਬੇਨਤੀ ਸਰਵਣ ਕਰਿਓ, ਧੰਨ ਗੁਰੂ ਨਾਨਕ ਸਾਹਿਬ ਨੇ ਤੀਜਾ ਬਚਨ ਕਿਹਾ, ਕਹਿੰਦੇ ਨੇ ਜੇ ਬੰਦਾ ਇਹ ਕਹੇ ਕਿ ਮੈਨੂੰ ਗੁਰੂ ਦੀ ਕੋਈ ਲੋੜ ਨਹੀਂ, ਕਿਉਂਕਿ ਘਰ ਪਦਵੀ ਧਨ ਦੌਲਤ ਸਭ ਕੁਝ ਆਵੇ, ਉੱਥੇ ਸਤਿਗੁਰੂ ਨੇ ਸਾਡੇ ਪੇਂਡੂ ਕਲਚਰ ਨਾਲ ਜੁੜੀ ਇੱਕ ਉਦਾਹਰਣ ਦਿੱਤੀ। ਜਦੋਂ ਅਸੀਂ ਕਿਤੇ ਚੇਤਰ ਦੇ ਮਹੀਨੇ ਵਿੱਚ ਕਪਾਹ ਬੀਜਣੀ ਤੇ ਕਈ ਵਾਰੀ ਸਾਡੇ ਬਜ਼ੁਰਗ ਜਾਂ ਆਪਾਂ ਇੱਕ ਦੋ ਸਿਆੜ ਉਸ ਕਪਾਹ ਦੇ ਚਾਰ ਚੁਫੇਰੇ ਤਿਲਾਂ ਦੀ ਕੱਢ ਦੇਣੀ ਕਿ ਚਲੋ ਜਦੋਂ ਕਪਾਹ ਨੇ ਪੱਲਰ ਨਾ ਕਹੇ ਉਦੋਂ ਤਿਲ ਵੀ ਪੱਕ ਜਾਣਗੇ। ਤਿਲ ਜਦੋਂ ਨਿਕਲਦਾ ਅੱਤ ਦਾ ਕੋਮਲ ਹੈ, ਉਸ ਤਿਲ ਦਾ ਬੂਟਾ ਵਧਿਆ ਵੀ, ਉਹਨੂੰ ਫਲ ਵੀ ਫੁੱਲ ਵੀ ਚਿੱਟੇ ਰੰਗ ਦੇ ਲੱਗੇ, ਨਿੱਕੀਆਂ ਨਿੱਕੀਆਂ ਫਲੀਆਂ ਵੀ ਲੱਗੀਆਂ, ਫਲੀਆਂ ਵਿੱਚ ਪਿਆਰਿਓ ਉਹਦੇ ਛੋਟੇ ਛੋਟੇ ਕੱਚਾ ਬੀਜ ਦਾਣੇ ਵੀ ਭਰੇ ਗਏ, ਪਰ ਜਦੋਂ ਸੌਣ ਦੀ ਬਦਲੀ ਚਮਕੀ ਉਹਨੇ ਇਸ ਤਿਲਾਂ ਦੀਆਂ ਫਲੀਆਂ ਵਿੱਚ ਪਏ ਹੋਏ ਦਾਣੇ ਪਹਿਲੀ ਚਮਕ ਨਾਲ ਸਾੜ ਦਿੱਤੇ, ਤੇ ਜਦੋਂ ਜ਼ਿਮੀਦਾਰ ਫਸਲ ਕੱਟਣ ਵਾਸਤੇ ਗਿਆ, ਤਿਲਾਂ ਦੇ ਬੂਟੇ ਪੱਟਣ ਗਿਆ, ਉਹਨੂੰ ਪਤਾ ਸੀ ਨਿਸ਼ਾਨੀ ਦਾ ਕਿ ਆਹ ਤਿਲਾਂ ਦੀਆਂ ਫਲੀਆਂ ਵਿੱਚ ਦਾਣੇ ਨਹੀਂ, ਇਹ ਸੜੀ ਹੋਈ ਸਵਾਹ ਭਰੀ ਏ। ਉਹਨੇ ਨਾਲ ਆਪਣੇ ਨੌਕਰਾਂ ਨੂੰ ਕਿਹਾ, ਉਹ ਮੁੰਡਿਓ ਜਿਨ੍ਹਾਂ ਤਿਲਾਂ ਦੀਆਂ ਫਲੀਆਂ ਵਿੱਚ ਦਾਣੇ ਨਹੀਂ ਪਏ, ਕੋਈ ਲੋੜ ਨਹੀਂ ਇਹਨਾਂ ਨੂੰ ਪੱਟ ਕੇ ਘਰ ਲਿਜਾਣ ਦੀ, ਖੇਤ ਵਿੱਚ ਪਏ ਰਹਿਣ ਦਿਓ, ਮੈਂ ਤਾਂ ਖਾਦ ਵੀ ਪਾਈ, ਪਾਣੀ ਵੀ ਲਾਇਆ, ਧਰਤੀ ਵੀ ਵਾਹੀ, ਪਰ ਜੇ ਇਹ ਬਦਕਿਸਮਤ ਆਪਣੇ ਫਲ ਨੂੰ ਬਚਾ ਨਹੀਂ ਸਕੇ, ਚਮਕ ਨਹੀਂ ਜਰ ਸਕੇ, ਆਪਣਾ ਆਪ ਸਾੜ ਕੇ ਬਹਿ ਗਏ ਨੇ, ਸੜਿਆਂ ਫਲਾਂ ਨੂੰ ਮੇਰੇ ਘਰ ਥਾਂ ਨਹੀਂ, ਮੇਰੇ ਘਰ ਵਿੱਚ ਉਹੀ ਬੂਟੇ ਲੈ ਕੇ ਜਾਇਓ ਜਿਨ੍ਹਾਂ ਫਲੀਆਂ ਦੇ ਵਿੱਚ ਦਾਣੇ ਪਏ ਨੇ। ਜਿਹੜੇ ਸੜ ਜਾਂਦੇ ਨੇ ਉਹਨਾਂ ਨੂੰ ਆਮ ਤੌਰ ਤੇ ਖੇਤਾਂ ਵਿੱਚ ਰਹਿਣ ਦੇਣਾ, ਤੇ ਪਿੰਡਾਂ ਦੇ ਵਿਚਾਰੇ ਗਰੀਬ ਲੋਕ ਆਉਣਾ, ਉਹਨਾਂ ਨੇ ਬਾਲਣ ਦੀ ਥਾਂ ਉਹਨੂੰ ਪੱਟ ਕੇ ਲੈ ਜਾਣ। ਦੇਖੋ ਬਾਬੇ ਨਾਨਕ ਦੀ ਉਦਾਹਰਨ, ਇਹ ਬਾਣੀ ਦੇ ਬਚਨ ਨੇ। ਕਹਿੰਦੇ ਨੇ ਇਹ ਬੰਦਿਆ, ਜੇ ਤੂੰ ਇਸ ਗੱਲੋਂ ਸਿਆਣਾ ਬਣ ਕੇ ਕਹੇ, ਸੁਚੇਤ ਬਣ ਕੇ ਕਹੇ ਮੈਨੂੰ ਗੁਰੂ ਦੀ ਲੋੜ ਨਹੀਂ, ਤੇ ਇੱਕ ਗੱਲ ਧਿਆਨ ਵਿੱਚ ਰੱਖੀ ਕਿ ਤੇਰੇ ਕੋਲ ਘਰ ਵੀ ਹੋਵੇਗਾ, ਤੇਰੇ ਕੋਲ ਜ਼ਮੀਨ ਵੀ ਹੋਵੇਗੀ, ਤੇਰੇ ਕੋਲ ਕੋਠੀਆਂ ਕਾਰਾਂ ਵੀ ਹੋਣਗੀਆਂ, ਪਰ ਮਤ ਸਮਝੀ ਕਿ ਜ਼ਿੰਦਗੀ ਦਾ ਮਕਸਦ ਇਹ ਵੇ, ਤਿਲਾਂ ਸਾਰਿਆਂ ਨੂੰ ਪਾਣੀ ਇੱਕੋ ਜਿਹਾ ਮਿਲਿਆ, ਖਾਦ ਸਾਰਿਆਂ ਨੂੰ ਮਿਲੀ, ਪਰ ਮਾਲਕ ਦੇ ਘਰ ਉਹੀ ਪ੍ਰਵਾਨ ਹੋਏ ਜਿਨ੍ਹਾਂ ਫਲੀਆਂ ਵਿੱਚ ਦਾਣੇ ਪੈ ਗਏ। ਸੁੱਖ ਸਾਰਿਆਂ ਨੂੰ ਰੱਬ ਦਿੰਦਾ, ਪਰ ਪ੍ਰਵਾਨ ਉਹੀ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਨਾਮ ਟਿਕ ਜਾਂਦਾ ਹੈ, ਤੇ ਜਿਨ੍ਹਾਂ ਨੂੰ ਥੋੜੀ ਜਿਹੀ ਮਾਇਆ ਦੀ ਲਿਸ਼ਕ ਮਿਲੀ ਤੇ ਅੰਦਰੋਂ ਸੜ ਗਏ ਨਹੀਂ। ਬਾਬਾ ਜੀ ਨੇ ਬਾਣੀ ਵਿੱਚ ਤੀਜਾ ਸ਼ਲੋਕ ਕਿਹਾ, ਪਹਿਲਾ ਸੀ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਦੂਜਾ ਬਚਨ ਹੈ ਕਿ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਖੁੰਦਿਆ ਗੁਰ ਬਿਨ ਘੋਰ ਅੰਧਾਰ। ਤੀਜਾ ਬਚਨ ਕੀਤਾ ਨਾਨਕ ਗੁਰੂ ਨਾ ਚੇਤਨੀ, ਜਿਹੜੇ ਗੁਰੂ ਨੂੰ ਚੇਤੇ ਨਹੀਂ ਕਰਦੇ, मन अपने सुचेत, इत्थे सुचेत दा अर्थ वैसे आम तौर ते बाणी विच इह भी कहा गया कि सुचेत हो, मन अपने सुचेत दर ते अपने मन विच चलाक ने कि सानू की लोड़ गुरु दी है। नहीं प्यारियो, सियाणप होर चीज हुंदी है ते भगती रस होर चीज हुंदा है। मेरी बेनती समझियो, असि कई बार कहने सियाणा बन, नहीं। सुखमनी साहब विच एक बचन आउंदा है, गुर की मत तू लेह आने, भगत बिना बहु डूबे सियाने। इहदा मतलब सियाणप भगती नहीं, सियाणप नाल डुब जाईदा है ते गुरु दी मत लैके तरीदा है। नानक गुरु ना चेतनी मन अपने सुचेत। आ देखो गुरु अर्जुन साहब दे जीवन विचों सिर्फ मैं दो प्रमाण होर देने चाहना। मन करदा उस गुरु दी गल पूरे मिकी ना करिए जिसने पांच दिन एक दसी ते मिंट च कह देने तत्ती तवी ते बैठे रेता पिया उबल दी देग नहीं। गुरमुखो 22 मई साहब किरपालू जी 1606 ਨੂੰ ਤੁਰਦੇ ਨੇ, 30 ਮਈ ਤੇ 1606 ਨੂੰ ਕਿਰਪਾਲੂ ਦਾਤਾ ਜੀ ਦੀ ਸ਼ਹਾਦਤ ਹੁੰਦੀ। ਇਹਨਾਂ 8 ਦਿਨਾਂ ਵਿੱਚੋਂ 5 ਦਿਨ ਗੁਰੂ ਅਰਜੁਨ ਦੇਵ ਜੀ ਨੂੰ ਤਸੀਹੇ ਦਿੱਤੇ ਗਏ। ਇੱਕ ਦਿਨ ਕੱਲੀ ਤੱਤੀ ਤਵੀ ਨਹੀਂ, 5 ਦਿਨ ਮੇਰੇ ਦਾਤੇ ਨੂੰ ਤਸੀਹੇ ਦਿੱਤੇ ਗਏ ਤੇ ਅਖੀਰ ਵਾਲੇ ਦਿਨ ਤਾਂ ਗੁਰੂ ਅਰਜੁਨ ਦੇਵ ਅਖੀਰਲੀ ਰਾਤ ਤਾਂ ਬਿਲਕੁਲ ਚੁੱਪ ਨਹੀਂ ਕੀਤੇ। ਸਰੀਰ ਭੁੱਜਾ ਹੋਣ ਦੇ ਬਾਵਜੂਦ ਵੀ ਸਿੱਖਾਂ ਨੂੰ ਉਪਦੇਸ਼ ਕਰੀ ਗਏ, ਜਿਹੜੇ 5 ਨਾਲ ਗਏ ਸਨ। ਇਹ ਮੈਂ ਅੱਗੇ ਥੋੜੀ ਜਿਹੀ ਬੇਨਤੀ ਕਰਨੀ ਹੈ। ਚਲਾਕੀ ਸਿਆਣਪ ਨਾਲ ਨਹੀਂ, ਗੁਰੂ ਦੀ ਦਾਤ ਉਹਦੀ ਮਿਹਰ ਨਾਲ ਮਿਲਦੀ ਹੈ। ਹੁਣ ਦੇਖੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੇ 3 ਪੁੱਤਰ ਨੇ, ਵੱਡਾ ਬਾਬਾ ਪਿਰਥੀਆ ਹੈ, ਛੋਟਾ ਬਾਬਾ ਮਹਾਂਦੇਵ ਹੈ ਤੇ ਤੀਸਰੇ ਮੇਰੇ ਧੰਨ ਗੁਰੂ ਅਰਜੁਨ ਸਾਹਿਬ ਨੇ। ਥੋੜਾ ਜਿਹਾ ਟੇਕ ਕੇ ਸਮਝਿਓ। ਚਲੋ ਬਾਬਾ ਮਹਾਂਦੇਵ ਤਾਂ ਮਸਤਾਨਾ ਸੀ, ਸ਼ਬਦ ਵਰਤਨੇ ਆ, ਪਰ ਪਿਰਥੀਏ ਨੇ ਸਾਰੀ ਜ਼ਿੰਦਗੀ ਚਲਾਕੀ ਵਰਤੀ। ਕੀ ਪਿਰਥੀਆ ਬਾਣੀ ਨਹੀਂ ਪੜਦਾ ਹੋਵੇਗਾ? ਆਖਰ ਪਿਰਥੀਆ ਵੀ ਬਾਣੀ ਪੜਦਾ ਰਿਹਾ, ਪਿਰਥੀਆ ਵੀ ਬਾਣੀ ਸੁਣਦਾ ਰਿਹਾ, ਪਿਰਥੀਆ ਵੀ ਗੁਰੂ ਕੇ ਬਚਨ ਲੋਕਾਂ ਨੂੰ ਸੁਣਾਉਂਦਾ ਰਿਹਾ। ਜਿਹੜਾ ਬੰਦਾ ਗੱਦੀ ਦਾ ਦਾਵਾ ਪਿਆ ਕਰਦਾ ਹੈ, ਇਹਦਾ ਮਤਲਬ ਉਹ ਸਿਆਣਾ ਵਿਦਵਾਨ ਵੀ ਹੋਵੇਗਾ। ਕੇਸਰ ਸਿੰਘ ਛਿੱਬਰ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਪਿਰਥੀਏ ਦੇ ਪੁੱਤਰ ਨੂੰ 5 ਭਾਸ਼ਾਵਾਂ ਦਾ ਗਿਆਨ ਸੀ। ਉਹ ਫਾਰਸੀ, ਬ੍ਰਿਜ ਭਾਸ਼ਾ, ਸੰਸਕ੍ਰਿਤ, ਇਹ ਜਿੰਨੀਆਂ ਗੁਰਮੁਖੀ ਆਦਿਕ ਸਾਰੀਆਂ ਭਾਸ਼ਾਵਾਂ ਦਾ ਗਿਆਤਾ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ 2 ਸ਼ਬਦ ਨੇ, ਇੱਕ ਤਾਂ ਗੁਰੂ ਅਰਜੁਨ ਸਾਹਿਬ ਨੇ ਖੁਦ ਉਚਾਰਿਆ ਕਿ ਮੇਰੀ ਮਾਂ ਨੇ ਮੇਰੀ ਝੋਲੀ ਚ ਕੀ ਪਾਇਆ, ਤੇ ਦੂਜਾ ਸ਼ਬਦ ਗੁਰੂ ਰਾਮਦਾਸ ਨੇ ਉਚਾਰਿਆ ਤੇ ਆਪਣੇ ਪੁੱਤਰ ਨੂੰ ਮੁਖਾਤਬ ਕਰਕੇ ਕਿਹਾ ਕਿ ਬੇਟਾ, ਜਿਸ ਮਾਂ ਬਾਪ ਨੇ ਜਨਮ ਦਿੱਤਾ ਹੈ ਉਹਨਾਂ ਨਾਲ ਹੀ ਚਲਾਕੀਆਂ ਵਰਤਣਾ ਪਿਆ, ਤੇਰਾ ਰੱਬ ਭਲਾ ਕਦੋਂ ਕਰੇਗਾ? ਥੋੜਾ ਜਿਹਾ ਟਿਕੇ ਹੋ, ਮੈਂ ਇਸ ਵਿਸ਼ੇ ਤੇ ਰੁਕਣਾ ਚਾਹੁੰਦਾ ਕਿਉਂਕਿ ਪੰਜਾਬ ਵਿੱਚ ਵੀ, ਦੇਸ਼ ਵਿੱਚ ਵੀ ਹਨੇਰੀ ਝੱਲੀਏ ਤੇ ਇੱਥੋਂ ਦੇ ਤੇ ਕਹਿਣੀ ਕੀ ਨੇ, ਜਨਮ ਦੇਣ ਵਾਲਿਆਂ ਨੂੰ ਕਿਹੜਾ ਸੰਭਾਲਦਾ ਜੇ? ਕਿਹੜਾ ਹੈ ਜਿਹੜਾ ਮਾਂ ਬਾਪ ਨੂੰ ਪਿਆਰ ਕਰਦਾ ਹੈ? ਮੈਨੂੰ ਬਖਸ਼ਿਓ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ 2 ਬਚਨ ਨੇ, ਉਹ ਮੈਂ ਅੱਜ ਜ਼ਰੂਰ ਸਾਂਝੇ ਕਰਨੇ ਚਾਹੁੰਦਾ ਕਿ ਇੱਕ ਪਾਸੇ ਬਾਬਾ ਪਿਰਥੀਆ ਹੈ, ਉਹ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਬੜਾ ਸਿਆਣਾ ਬਣਦਾ, ਕਦੀ ਚਿੱਠੀਆਂ ਲੁਕਾਉਂਦਾ ਹੈ, ਕਦੀ ਉਹ ਕੁਛ ਕਰਦਾ ਹੈ, ਪਰ ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਿਸ ਦਿਨ ਗੁਰਗੱਦੀ ਦਿੱਤੀ ਗਈ। ਉਸ ਤੋਂ ਪਹਿਲਾਂ ਪਿਰਥੀਏ ਨੇ ਬਹੁਤ ਰੌਲਾ ਪਾਇਆ, ਇੰਨਾ ਰੌਲਾ ਪਾਇਆ ਕਿ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਸੰਬੰਧੀ ਜ਼ਬਾਨ ਤੋਂ ਅੱਗ ਉਗਲੀ। ਕੇਵਲ ਅੱਗ ਹੀ ਨਹੀਂ ਕਿ ਗੁਰੂ ਰਾਮਦਾਸ ਜੀ ਦੇ ਸਾਹਮਣੇ ਖਲੋ ਕੇ ਉਹਨੇ ਸ਼ਬਦ ਕਹਿ ਸਨ, ਕਹਿਣ ਲੱਗਾ ਬੇਸ਼ੱਕ ਤੁਸੀਂ ਗੱਦੀ ਛੋਟੇ ਨੂੰ ਦੇ ਦਿਓ, ਇਹਨੂੰ ਗੱਦੀ ਦੇ ਦਿਓਗੇ, ਪੈਸੇ ਦਾ ਕਬਜ਼ਾ ਤਾਂ ਮੇਰੇ ਕੋਲ ਹੀ ਹੈ ਨਾ, ਸਭ ਤੋਂ ਵੱਧ ਪੈਸੇ ਮੇਰੇ ਕੋਲ ਨੇ। ਤੇ ਮੇਰੇ ਗੁਰੂ ਰਾਮਦਾਸ ਜੀ ਨੂੰ ਉਹ ਬਾਣੀ ਵਿੱਚ ਕਹਿਣਾ ਪੈ ਗਿਆ, ਪੁੱਤਰ ਜਿੰਨਾ ਟਕਿਆਂ ਦਾ ਮਾਨ ਕਰਨਾ ਹੈ, ਇਹ ਪੈਸਾ ਕਦੀ ਕਿਸੇ ਦਾ ਨਹੀਂ ਖੋਇਆ। ਅਜੇ ਵੀ ਮੈਂ ਤੈਨੂੰ ਕਹਿਣਾ, ਤੇਰੇ ਅੰਦਰ ਦੀ ਅੱਗ ਬੁੱਝ ਸਕਦੀ ਏ ਜੇ ਗੁਰੂ ਨਾਨਕ ਦੇ ਬਚਨਾਂ ਨੂੰ ਮੰਨ ਕੇ ਤੂੰ ਜਪਣ ਲੱਗ ਪਵੇਂ। ਤੇ ਦੇਖੋ ਉਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ 1200 ਅੰਗ ਤੇ। ਸ਼ਬਦ ਸ਼ੁਰੂ ਹੁੰਦਾ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ ਤਿੰਨ ਸੋ ਝਗੜਤ ਪਾਪ। ਇਹਦੇ ਅਰਥ ਨੇ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਪਿਰਥੀ ਵਾਲੀ ਸ਼ਬਦ ਕਹਿਣੇ ਕੋਈ ਛੋਟੀ ਜਿਹੀ ਗੱਲ ਨਹੀਂ, ਬਾਣੀ ਵਿੱਚ ਇਹ ਗੱਲ ਕਹਿ ਦੇਣੀ, ਇਹਦਾ ਮਤਲਬ ਉਸ ਬੰਦੇ ਨੇ ਕਿੰਨਾ ਕੁ ਅੱਗੋਂ ਭੈੜਾ ਬੋਲਿਆ। ਕਹਿਣ ਲੱਗੇ ਪੁੱਤਰ ਬਾਪ ਨਾਲ ਕਿਉਂ ਝਗੜਨਾ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ। ਦੋ ਸ਼ਬਦ ਨੇ, ਇੱਕ ਜਣੇ ਤੇ ਦੂਜਾ ਬਡੀਰੇ। ਜਣੇ ਦਾ ਅਰਥ ਹੈ ਜਿਨ੍ਹਾਂ ਤੈਨੂੰ ਜਨਮ ਦਿੱਤਾ, ਤੇ ਬਡੀਰੇ ਦਾ ਅਰਥ ਹੈ ਜਿਨ੍ਹਾਂ ਤੈਨੂੰ ਜਨਮ ਦੇਣ ਤੋਂ ਬਾਅਦ ਵੱਡਿਆਂ ਕੀਤਾ। ਤਿੰਨ ਸਿਉਂ ਭਗਤ ਪਾਪ, ਜਨਮ ਦੇਣ ਵਾਲਿਆਂ ਨਾਲ ਲੜਨਾ ਪਿਆ। ਚੇਤੇ ਰੱਖੀ, ਏਦੂ ਵੱਡਾ ਪਾਪ ਦੁਨੀਆਂ ਵਿੱਚ ਹੋਰ ਕੋਈ ਨਹੀਂ। ਇੱਥੇ ਥੋੜੀ ਜਿਹੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਮੌਤ ਉੱਤੇ ਚੁੱਕਿਆ, ਉੱਥੇ ਗੁਰੂ ਨੇ ਸੰਸਾਰ ਦੇ ਰਿਸ਼ਤਿਆਂ ਦਾ ਸਲੀਕਾ ਵੀ ਸਾਨੂੰ ਸਮਝਾਇਆ ਹੈ। ਦੇਖੋ, ਮਾਪੇ ਸ਼ਬਦ ਅਸੀਂ ਵਰਤਨੇ, ਦੁਨੀਆਂ ਦਾ ਹਰ ਰਿਸ਼ਤਾ। ਕੁਛ ਮੈਂ ਬੇਨਤੀਆਂ ਕਰਨੀਆਂ ਨੇ ਬਾਹਰ ਨਿਕਲ ਕੇ ਸ਼ਬਦ ਦੀ ਵਿਚਾਰ ਵਿੱਚੋਂ। ਇੱਕ ਮਿੱਤਰ ਛੱਡ ਕੇ ਚਲਾ ਜਾਏ, ਜੇ ਚਾਰ ਪੈਸੇ ਨੇ, ਹੋਰ ਬੰਦੇ ਮਿੱਤਰ ਬਣਨ ਨੂੰ ਤਿਆਰ ਨੇ। ਖਿਮਾ ਕਰਿਓ, ਜੇ ਇਸਤਰੀ ਦੀ ਮੌਤ ਹੋ ਜਾਏ ਤੇ ਗੁਰੂ ਸਾਹਿਬ ਕਹਿੰਦੇ ਨੇ ਭੰਡ ਮੂਵਾ ਭੰਡ ਭਾਲੀਐ। ਜੀਵਨ ਸਾਥੀ ਚਲਾ ਜਾਏ ਤੇ ਆਦਮੀ ਦੂਸਰਾ ਜੀਵਨ ਸਾਥੀ ਜਾਂ ਜੀਵਨ ਸਾਥਨ ਲੱਭਦਾ ਹੈ। ਮਿੱਤਰ ਚਲਾ ਜਾਏ, ਮਿੱਤਰ ਹਜ਼ਾਰਾਂ ਬਣ ਸਕਦੇ ਨੇ। ਜੀਵਨ ਸਾਥੀ ਚਲਾ ਜਾਏ, ਆਦਮੀ ਜੀਵਨ ਸਾਥੀ ਢੂੰਡ ਸਕਦਾ। ਪੁੱਤਰ ਛੱਡ ਕੇ ਚਲੇ ਜਾਣ, ਕਈ ਵਾਰੀ ਪੁੱਤਰਾਂ ਦੀ ਥਾਂ ਤੇ ਕਈ ਧਰਮ ਪੁੱਤਰ ਆਖਲ ਹੁੰਦੇ ਨੇ। ਪਿਆਰਿਓ, ਰਿਸ਼ਤੇਦਾਰ ਇੱਕ ਛੱਡ ਕੇ ਚਲਾ ਜਾਏ, ਦਸ ਹੋਰ ਬਣ ਜਾਣਗੇ। ਦੁਨੀਆਂ ਦੇ ਬਾਕੀ ਰਿਸ਼ਤੇ ਬਣਾਏ ਜਾਂਦੇ ਨੇ, ਕਮਾਏ ਜਾਂਦੇ ਨੇ, ਟੁੱਟਦੇ ਨੇ, ਫਿਰ ਜੁੜਦੇ ਨੇ। ਪਰ ਜੇ ਮਨੁੱਖਾ ਜਨਮ ਇੱਕ ਵਾਰ ਮਿਲਿਆ, ਸੱਚ ਜਾਣਿਓ, ਮਾਂ ਦਾ ਪਿਆਰ ਵੀ ਕੇਵਲ ਇੱਕ ਵਾਰੀ ਮਿਲਦਾ ਹੈ। ਨਾ ਤਾਂ ਮਾਂ ਦਾ ਪਿਆਰ ਰੁਪਈਆਂ ਨਾਲ ਮਿਲਦਾ, ਨਾ ਮਾਂ ਦਾ ਪਿਆਰ ਖਰੀਦਿਆ ਜਾਂਦਾ, ਤੇ ਨਾ ਮਾਂ ਪਿਆਰ ਕੋਈ ਦੁਨੀਆਂ ਦੀ ਤਾਕਤ ਦੇ ਸਕਦੀ ਏ। ਸ਼ਾਇਦ ਇਹੀ ਕਾਰਨ ਕਿ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ, ਇਨਸਾਨ ਦੇਖ, ਤੇਰੀ ਮਾਂ ਦੀ ਸੱਕੀ ਭੈਣ ਜਿਹਨੂੰ ਤੂੰ ਮਾਸੀ ਕਹਿੰਦਾ, ਉਹਦਾ ਮੁਹਾਂਦਰਾ ਤੇਰੀ ਮਾਂ ਨਾਲ ਮਿਲ ਸਕਦਾ। ਸ਼ਬਦ ਨੇ ਉਹਨਾਂ ਦੇ, ਉਹਦਾ ਕੱਦ ਕਾਂਠ ਤੇਰੀ ਮਾਂ ਵਰਗਾ ਹੈ, ਦੂਰੋਂ ਝਾਵਲਾ ਪਏਗਾ, ਮੇਰੀ ਮਾਂ ਤੁਰੀ ਆਉਂਦੀ ਏ। ਪਰ ਇਸ ਗੱਲ ਨੂੰ ਭੁੱਲੀ ਨਾ, ਜਿਹੜਾ ਸੀਨੇ ਦਾ ਪਿਆਰ ਮਾਂ ਨੇ ਦੇ ਦੇਣਾ ਹੈ, ਉਹ ਸੱਕੀ ਮਾਸੀ ਵੀ ਕਦੀ ਨਹੀਂ ਦੇ ਸਕਦੀ। ਦੂਸਰੀ ਗੱਲ ਉਹਨਾਂ ਕਹੀ, ਕਹਿਣ ਲੱਗੇ, ਤੇਰੇ ਚਾਚੇ ਦਾ ਮੁਹਾਂਦਰਾ, ਚਾਚੇ ਦਾ ਚਿਹਰਾ, ਚਾਚੇ ਦਾ ਰੂਪ ਤੇਰੇ ਪਿਤਾ ਜੀ ਨਾਲ ਮਿਲ ਸਕਦਾ, ਬਾਪ ਨਾਲ ਮਿਲ ਸਕਦਾ, ਅੱਬਾ ਨਾਲ ਮਿਲ ਸਕਦਾ। ਪਰ ਕਦੀ ਭੁੱਲੀ ਨਾ, ਜਿਹੜਾ ਅੰਦਰ ਦਾ ਦਰਦ ਪਿਓ ਔਲਾਦ ਲਈ ਸਾਂਭ ਕੇ ਬੈਠਾ ਹੈ, ਸ਼ਾਇਦ ਉਹ ਪਿਆਰ ਕਦੀ ਚਾਚੇ ਤੋਂ ਨਹੀਂ ਮਿਲ ਸਕੇਗਾ। ਮਾਂ ਦਾ ਪਿਆਰ ਮਾਸੀ ਤੋਂ ਨਹੀਂ ਨਸੀਬ ਹੋ ਸਕਦਾ, ਖਿਮਾ ਕਰਿਓ, ਬਾਪ ਦਾ ਪਿਆਰ ਚਾਚੇ ਤੋਂ ਨਹੀਂ ਲੱਭ ਸਕਦਾ। ਮਾਂ ਹੈ ਕੀ? ਫਿਰ ਮੈਂ ਬੇਨਤੀ ਕੀਤੀ ਕਿ ਮਨੁੱਖਾਂ ਜਨਮ ਇੱਕ ਵਾਰ ਮਿਲਿਆ ਹੈ, ਤੇ ਇਸ ਗੱਲ ਨੂੰ ਭੁੱਲਿਓ ਨਾ, ਮਾਂ ਪਿਆਰ ਵੀ ਕੇਵਲ ਇੱਕ ਵਾਰੀ ਮਿਲਦਾ ਹੈ। ਮੈਂ ਇੱਕ ਸੱਜਣ ਦੇ ਬਚਨ ਬੜੇ ਕਮਾਲ ਦੇ ਪੜ੍ਹੇ, ਉਹ ਕਹਿੰਦਾ ਹੈ ਕਿ ਮਾਂ ਸਭ ਤੋਂ ਪਹਿਲਾ ਸੰਬੰਧ ਇਨਸਾਨ ਦਾ ਜੇ ਹੁੰਦਾ ਹੈ, ਜਨਮ ਤੋਂ ਲੈ ਕੇ ਮਰਨ ਤੱਕ ਉਹ ਮਾਂ ਦੇ ਗੀਤ ਗਾਉਂਦਾ। ਕਿਉਂ? ਮਾਂ ਦਾ ਸੀਨਾ ਤੁਸੀਂ ਦੇਖੋ, ਮਾਂ ਦੀ ਉਮਰ ਭਾਵੇਂ 100 ਸਾਲ ਦੀ ਹੋ ਜਾਏ ਤੇ ਪੁੱਤਰ ਦੀ ਉਮਰ 70 ਸਾਲ ਦੀ ਹੋਵੇ, 30 ਸਾਲ ਛੋਟਾ ਹੋਵੇ ਪੁੱਤਰ ਤੇ 70 ਸਾਲ ਦੀ ਉਮਰ ਵੀ ਬਜ਼ੁਰਗੀ ਹੈ, ਪਰ ਉਸ ਬੁੱਢੜੀ ਮਾਈ ਕੋਲ ਜਾ ਕੇ ਉਸ ਦੇ ਪੁੱਤਰ ਲਈ ਕੋਈ ਭੈੜੇ ਸ਼ਬਦ ਵਰਤੇ, ਮੇਰਾ ਖਿਆਲ ਹੈ ਉਹਦੀਆਂ ਝੁਰੜੀਆਂ ਵਾਲੀਆਂ ਸੁੱਕੀਆਂ ਅੱਖਾਂ ਵਿੱਚ ਪਾਣੀ ਆ ਜਾਏਗਾ। ਇਹ ਕਹੇਗੀ, ਤੁਹਾਡੇ ਲਈ 70 ਸਾਲ ਦਾ ਹੋ ਸਕਦਾ ਵਾਧੂ, ਪਰ ਮੇਰੀਆਂ ਆਂਦਰਾਂ ਨੂੰ ਪੁੱਛ ਕੇ ਦੇਖੋ, ਮੇਰੇ ਲਈ ਤਾਂ ਉਹ ਹੀ ਹੈ ਜਿਹਨੂੰ ਮੈਂ ਸੀਨੇ ਨਾਲ ਲਾ ਕੇ ਦੁੱਧ ਪਿਆਇਆ ਹੈ। ਮਾਂ ਦੀ ਮਮਤਾ ਕਦੀ ਬੁੱਢੀ ਨਹੀਂ ਹੁੰਦੀ, ਮਾਂ ਦੀ ਮਮਤਾ ਨੂੰ ਕਦੀ ਝੁਰੜੀਆਂ ਨਹੀਂ ਪੈਂਦੀਆਂ, ਮਾਂ ਦੀਆਂ ਆਂਦਰਾਂ ਕਦੀ ਵੀ ਪੁਰਾਣੀਆਂ ਨਹੀਂ ਹੁੰਦੀਆਂ। ਇਸ ਗੱਲ ਨੂੰ ਆਪਾਂ ਚੰਗੀ ਤਰ੍ਹਾਂ ਸਮਝੀਏ। ਦੇਖੋ, ਉਸਨੇ ਬੜੇ ਸੋਹਣੇ ਬਚਨ ਕਹੇ। ਗੁਰੂ ਰਾਮਦਾਸ ਕਹਿੰਦੇ ਨੇ, ਪੁੱਤਰ ਚਲਾਕੀ ਵਰਤਣਾ, ਜਿਨ੍ਹਾਂ ਨੇ ਜਨਮ ਦਿੱਤਾ ਵੱਡਿਆਂ ਕੀਤਾ ਉਹਨਾਂ ਨਾਲ ਅੱਗੋ ਬੋਲਣਾ, ਪਾਪ ਕਮਾਨਾ। ਭਾਈ ਸਾਹਿਬ ਨੇ ਬਚਨ ਕਹੇ, ਉਹੀ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ। ਹੋ ਸਕਦਾ ਮੇਰੀ ਇਸ ਬੇਨਤੀ ਨੂੰ ਕੋਈ ਸੱਜਣ ਜ਼ਰੂਰ ਮੰਨਣਗੇ। ਮਾਂ ਜਦੋਂ ਜਨਮ ਦਿੰਦੀ ਹੈ, ਉਸ ਦੇ ਉੱਤੇ ਸਭ ਤੋਂ ਵੱਡਾ ਦੁੱਖ ਹੈ ਜਦੋਂ ਸੰਤਾਨ ਨੂੰ ਜਨਮ ਦਿੰਦੀ ਹੈ। ਬੱਚੇ ਦੇ ਜਨਮ ਦੀ ਪੀੜਾ ਉਹਦੇ ਤੋਂ ਸਹਾਰੀ ਨਹੀਂ ਜਾਂਦੀ, ਜਨਮ ਦਿੰਦਿਆਂ ਉਹ ਕੁਰਲਾਟ ਪਾਏਗੀ। ਪਰ ਮੈਂ ਸੋਚਣਾ, ਮਾਂ ਕਿਹੋ ਜਿਹਾ ਅੰਦਰ ਪਰਮਾਤਮਾ ਨੇ ਤੈਨੂੰ ਅੰਦਰਾਂ ਤੇਰੀਆਂ ਨੂੰ ਜਰਨ ਦੀ ਸ਼ਕਤੀ ਦੇ ਦਿੱਤੀ। ਬੱਚੇ ਨੂੰ ਜਨਮ ਦਿੰਦਿਆਂ ਇੱਕ ਖਿਨ ਪਹਿਲਾਂ ਤੂੰ ਰੋ ਰਹੀ ਹੈ, ਜਨਮ ਹੋਇਆ, ਦਾਈ ਨੇ ਜਾਂ ਨਰਸ ਨੇ ਉਹ ਬੱਚਾ ਚੁੱਕ ਕੇ ਮਾਂ ਦੀ ਝੋਲੀ ਚ ਮਾਂ ਦੇ ਸੀਨੇ ਤੇ ਰੱਖਿਆ, ਇੱਕੋ ਦਮ ਰੋਂਦੀ ਹੋਈ ਅੱਖਾਂ ਚ ਚਮਕ ਲੈ ਕੇ ਮੁਸਕਰਾਉਣ ਲੱਗ ਪਈ ਤੇ ਆਪਣੇ ਜਨਮ ਦਿੱਤੇ ਹੋਏ ਬੱਚੇ ਦਾ ਮੂੰਹ ਚੁੰਮਣ ਲੱਗ ਪਈ। ਮੇਰੀ ਬੇਨਤੀ ਸਮਝੋ, ਉਹ ਕੈਸਾ ਦਰਦ ਹੈ, ਕੀ ਮਾਂ ਕੋਲ ਸ਼ਕਤੀ ਹੈ ਕਿ ਇੱਕ ਖਿਨ ਪਹਿਲਾਂ ਜਿਹੜੀ ਮਾਂ ਰੋਂਦੀ ਪਈ ਏ ਜਨਮ ਦਿੰਦਿਆਂ ਵਿਲਕਦੀ ਪਈ ਹੈ ਤੇ ਅਗਲਾ ਖਿਨ ਬੱਚੇ ਨੂੰ ਸੀਨੇ ਨਾਲ ਲਾ ਕੇ ਮੁਸਕਰਾਉਣ ਲੱਗ ਪਈ। ਸੱਚ ਜਾਣੀ ਬੇਟਾ ਕਿ ਤੈਨੂੰ ਦੇਖ ਕੇ ਮਾਂ ਨੂੰ ਆਪਣੇ ਅੰਦਰ ਦੇ ਦੁੱਖ ਵੀ ਭੁੱਲ ਗਏ ਸਨ। ਇੱਥੇ ਇੱਕ ਬੇਨਤੀ ਹੈ, ਉਸ ਵਿਦਵਾਨ ਨੇ ਬਚਨ ਬੜੇ ਕਮਾਲ ਦੇ ਕਹੇ। ਉਹ ਕਹਿੰਦਾ, ਇਨਸਾਨ ਜਿਸ ਦਿਨ ਤੇਰਾ ਜਨਮ ਹੋਇਆ ਪਹਿਲਾਂ ਸਵਾਸ ਤੂੰ ਮਾਂ ਦੀ ਗੋਦ ਵਿੱਚ ਲਿਆ, ਮਾਂ ਦੀ ਕੁੱਖ ਵਿੱਚ ਤੈਨੂੰ ਪਹਿਲਾਂ ਸਾਹ ਮਿਲਿਆ ਤੇ ਮਿਲਦਾ ਹੈ, ਜਿਸ ਦਿਨ ਤੂੰ ਸੰਸਾਰ ਤੇ ਆਇਓ ਮਾਂ ਦੀ ਗੋਦ ਸੀ, ਤੇਰਾ ਸਿਰ ਸੀ, ਮਾਂ ਦੀ ਗੋਦ ਵਿੱਚ ਤੂੰ ਪਹਿਲਾਂ ਸਵਾਸ ਲਿਆ, ਬਸ ਇੱਕ ਕੰਮ ਕਰਦੀ, ਤੇਰਾ ਪਹਿਲਾ ਸਵਾਸ ਮਾਂ ਦੀ ਗੋਦ ਵਿੱਚ ਹੋਇਆ, ਪਰ ਜਿਸ ਦਿਨ ਮਾਂ ਦਾ ਅਖੀਰਲਾ ਸਵਾਸ ਆਵੇ ਤੂੰ ਮਾਂ ਦਾ ਸਿਰ ਆਪਣੀ ਗੋਦ ਵਿੱਚ ਰੱਖ ਲਵੀ। ਫਿਰ ਬੇਨਤੀ ਮੇਰੀ ਸਮਝਿਓ, ਇਸ ਨੂੰ ਥੋੜਾ ਜਿਹਾ ਟੇਕ ਕੇ ਡੂੰਘਾਈ ਚ, ਕਿ ਜਿਸ ਦਿਨ ਇਨਸਾਨ ਦਾ ਜਨਮ ਹੋਇਆ ਤੇ ਮਾਂ ਦੀ ਗੋਦ ਸੀ, ਬੱਚੇ ਦਾ ਸਿਰ ਸੀ, ਤੇਰਾ ਪਹਿਲਾ ਸਵਾਸ ਮਾਂ ਦੀ ਗੋਦ ਵਿੱਚ ਪੂਰਾ ਨਿਕਲਿਆ, ਤੇਰੀ ਜ਼ਿੰਦਗੀ ਆਰੰਭ ਹੋਈ, ਤੇਰੀ ਜ਼ਿੰਦਗੀ ਦੀ ਆਰੰਭਤਾ ਮਾਂ ਦੀ ਗੋਦ ਵਿੱਚ ਹੋਈ, ਤੇ ਜਿਸ ਦਿਨ ਪਿਆਰਿਆ ਮਾਂ ਦੀ ਜ਼ਿੰਦਗੀ ਦੀ ਲੀਲਾ ਖਤਮ ਹੁੰਦੀ ਹੋਵੇ ਉਹਦਾ ਅੰਤਲਾ ਸਵਾਸ ਤੇਰੀ ਝੋਲੀ ਚ ਨਿਕਲ ਜਾਏ ਤੇ ਸਮਝੀ ਤੂੰ ਮਾਂ ਦੀ ਮੈਂ ਸੇਵਾ ਕਰ ਗਿਆ ਹਾਂ। ਪਰ ਇੱਕ ਮੈਂ ਬੇਨਤੀ ਕਰਾਂ, ਤੁਹਾਡੇ ਆਪਣੀਆਂ ਮਜਬੂਰੀਆਂ ਇੱਥੋਂ ਦੇ ਦੁੱਖ ਨੇ। ਜਦੋਂ ਕਦੀ ਸੁਰਜੀਤ ਪਾਤਰ ਇੱਕ ਕਵੀ ਹੈ, ਕਈ ਸੱਜਣਾ ਨਾ ਸੁਣਿਆ ਹੋਣੇ, ਉਹਦੀ ਕਵਿਤਾ ਜਦੋਂ ਮੈਂ 4 ਸਤਰਾਂ ਪੜ੍ਹਨਾ ਵਾਂ ਤੇ ਇੱਥੇ ਜਦੋਂ ਆ ਕੇ ਦੇਖੀ ਦਾ ਨਾ, ਉਦੋਂ ਅੰਦਰ ਨੂੰ ਰੁੱਗ ਭਰਿਆ ਜਾਂਦਾ ਹੈ। ਉਹ ਕਹਿੰਦਾ, ਵਿਦੇਸ਼ਾਂ ਚ ਜੋ ਰੁਲਦੇ ਨੇ ਰੋਜ਼ੀ ਦੇ ਲਈ, ਵਿਦੇਸ਼ਾਂ ਚ ਰੁਲਦੇ ਨੇ ਜੋ ਰੋਜ਼ੀ ਦੇ ਲਈ, ਪਰਤਣਗੇ ਦੇਸ਼ ਆਪਣੇ ਕਦੀ, ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅੱਗ, ਬਾਕੀ ਕਬਰਾਂ ਦੇ ਰੁੱਖਾਂ ਹੇਠ ਜਾ ਬਹਿਣਗੇ। ਵਿਦੇਸ਼ਾਂ ਚ ਰੁਲਦੇ ਨੇ ਜੋ ਰੋਜ਼ੀ ਦੇ ਲਈ, ਪਰਤਣਗੇ ਦੇਸ਼ ਆਪਣੇ ਕਦੀ, ਜਿਸ ਮਾਂ ਨੇ ਪਿਆਰ ਨਾਲ ਤੋਰਿਆ ਸੀ ਉਸ ਮਾਂ ਦਾ ਦੂਰੋਂ ਸਿਵਾ ਬਲਦਾ ਹੋਇਆ ਦਿਸੇਗਾ। ਜੇ ਬਲ ਗਿਆ ਬਸ ਘਰਦੇ ਐ ਕਹਿਣਗੇ ਮਾਂ ਦਾ ਇੱਥੇ ਸੰਸਕਾਰ ਕੀਤਾ ਸੀ। ਵਿਦੇਸ਼ਾਂ ਚ ਰੁਲਦੇ ਨੇ ਰੋਜ਼ੀ ਦੇ ਲਈ, ਪਰਤਣਗੇ ਦੇਸ਼ ਆਪਣੇ ਕਦੀ, ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅੱਗ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਮਾਂ ਪਿਆਰ ਕੀ ਕਹਿ, ਗੁਰੂ ਰਾਮਦਾਸ ਸਾਨੂੰ ਸ਼ਿਸ਼ਟਾਚਾਰ ਸਮਝਾ ਰਹੇ ਨੇ ਤੇ ਮੈਂ ਤਾਂ ਅਜੇ ਵਿਸ਼ਾ ਛੋ ਚੁੱਕਾ, ਕਿਉਂਕਿ ਜਿਸ ਨੂੰ ਦਿਸ ਦੇ ਮਾਂ ਬਾਪ ਦੀ ਸੇਵਾ ਨਹੀਂ ਕਰਦਾ ਪਿਆ ਉਹਨੇ ਨਿਰਗੁਣ ਤੇ ਅਦ੍ਰਿਸ਼ਟ ਪਰਮਾਤਮਾ ਨੂੰ ਕੀ ਜਪਣਾ ਹੈ। ਗੁਰੂ ਜੀ ਨੇ ਕਿਹਾ, ਕਾਹੇ ਪੂਤ ਝਗਰ ਤਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸੋ ਝਗਰਤ ਪਾਪ। ਕਿ ਪੁੱਤਰ ਕਿਉਂ ਤੂੰ ਝਗੜਾ ਪਿਆ ਕਰਨਾ ਜਿਸ ਮਾਂ ਬਾਪ ਨੇ ਜਨਮ ਦਿੱਤਾ। ਭਾਈ ਗੁਰਦਾਸ ਜੀ ਦੀਆਂ ਮੈਂ ਬਾਣੀ ਪੜ੍ਹ ਰਿਹਾ ਸਾਂ, ਉਹਨਾਂ ਨੇ 4 ਪੌੜੀਆਂ ਭਾਈ ਗੁਰਦਾਸ ਨੇ ਸਿਰਫ ਮਾਪਿਆਂ ਦੀਆਂ ਦਿੱਤੀਆਂ। ਮੈਂ ਇੱਕ ਪੌੜੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਚਾਹੁੰਦਾ ਹਾਂ। ਉਹਦੇ ਵਿੱਚ ਭਾਈ ਸਾਹਿਬ ਕਹਿੰਦੇ ਨੇ ਕਿ ਜਦੋਂ ਬੱਚਾ ਮਾਂ ਦੀ ਕੁੱਖ ਵਿੱਚ ਪਲਦਾ ਹੈ, ਇਹ ਗੁਰੂ ਗ੍ਰੰਥ ਸਾਹਿਬ ਨੇ ਵੀ ਕਿਹਾ ਹੈ ਕਿ ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾਂ, ਵੱਡਾ ਹੋਏ ਧਨ ਖਾਟ ਦੇ ਘਰ ਭੋਗ ਬਿਲਾਸਾ। ਅਜੇ ਮਾਂ ਨੇ ਬੱਚੇ ਨੂੰ ਦੇਖਿਆ ਨਹੀਂ, ਪਰ ਉਹਦੀ ਸਭ ਤੋਂ ਵੱਡੀ ਕੁਰਬਾਨੀ ਕੀ? ਭਾਈ ਗੁਰਦਾਸ ਕਹਿੰਦੇ ਨੇ, ਚਿੱਤ ਕਰਦਾ ਕੁਝ ਖਾਣ ਨੂੰ ਪਰ ਸਾਹਮਣੇ ਪਿਆ ਹੋਇਆ ਖਾਂਦੀ ਨਹੀਂ, ਪੁੱਛੀਏ ਕਿਉਂ? ਕਹਿੰਦੀ, ਮੇਰੀ ਕੁੱਖ ਚ ਪਲਦੇ ਹੋਏ ਬੱਚੇ ਨੂੰ ਕਿਤੇ ਨੁਕਸਾਨ ਨਾ ਹੋ ਜਾਏ। ਚਿੱਤ ਕਰਦਾ ਤੇਜ਼ ਕਿਤੇ ਚੱਲਣ ਨੂੰ ਪਰ ਤੁਰਦੀ ਨਹੀਂ, ਕਿ ਮੇਰੀ ਕੁੱਖ ਵਿੱਚ ਪਲਦੇ ਹੋਏ ਬੱਚੇ ਦੀ ਤਬਾਹੀ ਨਾ ਹੋ ਜਾਏ। ਭਾਈ ਸਾਹਿਬ ਕਹਿੰਦੇ ਨੇ, ਉਹ ਬੰਦਿਆ ਦੇਖ ਇਸ ਮਾਇਆ ਨੇ ਕੀ ਤੇਰੇ ਤੇ ਟੂਣੇ ਕਰ ਦਿੱਤੇ। ਜਿਸ ਦਿਨ ਤੂੰ ਮਾਤਾ ਦੇ ਉਧਰ ਵਿਸੈ, ਤੇਰੇ ਕੋਲ ਪਰਮਾਤਮਾ ਦੀ ਯਾਦ ਸੀ। ਤੁਸੀਂ ਬਾਣੀ ਵਿੱਚ ਪੜ੍ਹਦੇ ਹੋ ਨਾ ਕਿ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਏਵੜ ਦਾਤਾ ਜੇ ਅਗਨ ਮੈਂ ਆਹਾਰ ਪੁੰਚਾਵੈ। ਕੋਈ ਹੈ ਜਿਸ ਨੂੰ ਬਾਬਾ ਜੀ ਨੇ ਕਿਹਾ, ਪਹਿਲਾ ਪਹਿਰੈ ਰੈਣਕੈ ਵਣਜਾਰਿਆ, ਮਿੱਤਰਾ ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੈ ਵਣਜਾਰਿਆ, ਮਿੱਤਰਾ ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਿਖਾਣੈ, ਉਰਦ ਧਿਆਨ ਲਿਵ ਲਾਗਾ। ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਸਾਹਿਬ ਕਹਿੰਦੇ ਨੇ, ਜਿਸ ਦਿਨ ਜਨਮ ਹੋਇਆ ਸਭ ਤੋਂ ਪਹਿਲਾਂ ਮਾਇਆ ਨੇ ਇਹ ਟੂਣਾ ਕੀਤਾ। ਸ਼ਬਦ ਉੱਥੇ ਟੂਣਾ ਨਾ ਵਰਤਿਆ, ਸਭ ਤੋਂ ਪਹਿਲਾਂ ਮਾਇਆ ਨੇ ਇਹ ਪ੍ਰਭਾਵ ਪਾਇਆ ਕਿ ਜਿਸ ਨੂੰ ਮਾਤਾ ਦੇ ਉਦਰ ਵਿੱਚ ਸਵਾਸ ਸਵਾਸ ਚੇਤੇ ਕਰਦੇ ਸਾਂ, ਜਨਮ ਖੁੰਦਿਆਂ ਸਾਰ ਪਹਿਲਾਂ ਰੱਬ ਦੀ ਯਾਦ ਭੁੱਲੀ, ਪਰਮਾਤਮਾ ਦੀ ਯਾਦ ਭੁੱਲੀ। ਬੱਚੇ ਨੂੰ ਮਾਂ ਪਾਲਣ ਲੱਗੀ, ਪਾਲਦਿਆਂ ਪਾਲਦਿਆਂ ਇੱਕ ਦਿਨ ਮੈਂ ਇੱਕ ਪੰਜਾਬੀ ਦੇ ਵਾਰਤਕ ਸੱਜਣ ਦੇ ਬਚਨ ਪੜੇ, ਵਾਰਤਕ ਲਿਖਣ ਵਾਲੇ ਦੇ, ਬੜੀ ਸੋਹਣੀ ਉਹਨੇ ਕਮਾਲ ਦੀ ਗੱਲ ਕਹੀ। ਉਹ ਕਹਿੰਦਾ ਪੁੱਤਰ ਨੇ ਬਹੁਤ ਸਾਰੀ ਦੌਲਤ ਕਮਾਈ, ਮਾਪਿਆਂ ਕੋਲ ਜਾ ਕੇ ਕਹਿੰਦਾ ਹੈ ਧਨ ਦੌਲਤ ਕਮਾ ਕੇ, ਕਹਿੰਦਾ ਅੰਮਾ ਤੂੰ ਗਰੀਬੀ ਦੇ ਬੜੇ ਦਿਨ ਦੇਖੇ, ਤੂੰ ਜਿਵੇਂ ਮੈਨੂੰ ਪੜਾਇਆ ਪਾਲਿਆ, ਮਾਂ ਮੇਰੀ ਅੱਜ ਮੈਂ ਚਾਹਨਾ ਮੈਂ ਤੇਰਾ ਕਰਜ਼ ਲਾ ਦਿਆਂ। ਭੁਲੇਖੇ ਸੀ ਮਾਂ ਬੁੱਢੜੀ ਨੇ ਕਿਹਾ ਪੁੱਤਰ ਕਦੀ ਮਾਪਿਆਂ ਦੇ ਕਰਜ਼ ਨਹੀਂ ਲੈਂਦੇ ਹੁੰਦੇ। ਕਹਿਣ ਲੱਗਾ ਨਹੀਂ, ਅੱਜ ਮੇਰੇ ਕੋਲ ਇੰਨੀ ਦੌਲਤ ਹੈ ਤੂੰ ਜੋ ਕਹਿ ਮੈਂ ਕਰ ਸਕਣਾ ਵਾਂ। ਕਹਿਣ ਲੱਗੀ ਪੁੱਤਰ ਅੰਦਰ ਦੀਆਂ ਆਂਦਰਾਂ ਦੀ ਖਿੱਚ ਕਦੀ ਵੀ ਦੌਲਤ ਨਾਲ ਨਹੀਂ ਪੂਰੀ ਹੋ ਸਕਦੀ। ਕਹਿਣ ਲੱਗਾ ਨਹੀਂ, ਉਸ ਵਾਰਤਕ ਨੇ ਵਾਰਤਾਕਾਰ ਨੇ ਭਾਵੇਂ ਇਹ ਗੱਲ ਆਪਣੇ ਖਿਆਲਾਂ ਰਹੀ ਲਿਖੀ ਪਰ ਗੱਲ ਮੈਨੂੰ ਬੜੀ ਭਾਈ। ਕਹਿੰਦਾ ਮਾਂ ਤੂੰ ਗਰੀਬੀ ਚ ਮੈਨੂੰ ਪੜਾਇਆ ਪਾਲਿਆ, ਮੈਂ ਤੇਰਾ ਕਰਜ਼ ਲਾਣਾ ਚਾਹੁੰਦਾ। ਉਹਨੇ ਇੱਕੋ ਗੱਲ ਕਹੀ, ਪੁੱਤਰ ਕਈ ਸਾਲਾਂ ਬਾਅਦ ਤੂੰ ਆਇਆ ਖੱਟ ਕਮਾ ਕੇ, ਮੈਂ ਚਾਹੁੰਦੀ ਹਾਂ ਕਦੇ ਛੋਟਾ ਹੁੰਦਾ ਤੂੰ ਮੇਰੇ ਨਾਲ ਸੌਂਦਾ ਸੈਂ, ਅੱਜ ਮੈਂ ਬੁੱਢੜੀ ਦੇ ਕੋਲ ਪੁੱਤਰ ਇੱਕ ਰਾਤ ਤੂੰ ਮੇਰੇ ਕੋਲ ਹੀ ਮੰਜੇ ਤੇ ਪੈ, ਮੈਂ ਉਹ ਮਮਤਾ ਪਰਤ ਕੇ ਦੇਖਣੀ ਚਾਹੁੰਦੀ ਹਾਂ ਜਿਵੇਂ ਤੈਨੂੰ ਮੈਂ ਪਾਲਿਆ, ਤੂੰ ਕਹਿੰਦਾ ਕਰਜ਼ ਲਾਣਾ। ਉਹਦੇ ਖਿਆਲ ਬੜੇ ਸੋਹਣੇ। ਕਹਿੰਦਾ ਰਾਤ ਸੁੱਤੇ ਪਿਓ ਦੇ ਪੋਹ ਦੇ ਦਿਨ ਸਨ, ਮਾਈ ਨੇ ਇੱਕ ਭਾਂਡਾ ਠੰਡੇ ਪਾਣੀ ਦਾ ਭਰ ਕੇ ਕੋਲ ਰੱਖਿਆ, ਜਦੋਂ ਬੱਚਾ ਸੁੱਤਾ ਉਹਨੇ ਠੰਡਾ ਪਾਣੀ ਉਹਦੇ ਜਿਸਮ ਤੇ ਪਾਇਆ, ਇੱਕੋ ਤਮ ਤਰਬ ਕੁੱਟਿਆ। ਕਹਿਣ ਲੱਗਾ ਮਾਈ ਇਹ ਕੀ, ਤੈਨੂੰ ਪਤਾ ਨਹੀਂ ਇੰਨੀ ਠੰਡ ਤੇ ਠੰਡੇ ਪਾਣੀ ਨਾਲ ਮੇਰਾ ਜਿਸਮ ਕੰਬੇਗਾ। ਕਹਿਣ ਲੱਗੀ ਪੁੱਤਰ ਤੂੰ ਤਾਂ ਕਰਜ਼ ਲਾਉਣ ਲੱਗਾ ਸੀ। ਕਹਿਣ ਲੱਗਾ ਮਾਂ ਮੈਂ ਸਮਝਿਆ ਨਹੀਂ। ਕਹਿੰਦੀ ਲਾਲ ਸਿਰਫ ਤੇਰੇ ਤੇ ਠੰਡੇ ਪਾਣੀ ਦੀਆਂ ਕੁਛ ਬੂੰਦਾਂ ਪਈਆਂ, ਤੂੰ ਗੁੱਸੇ ਵਿੱਚ ਆ ਗਿਆ, ਪਰ ਮੇਰੇ ਸੀਨੇ ਨੂੰ ਪੁੱਛ, ਠੰਡੀਆਂ ਰਾਤਾਂ ਵਿੱਚ ਮੈਂ ਤੇਰੇ ਮਲ ਮੂਤਰ ਤੇ ਪੈਂਦੀ ਰਹੀ ਪਰ ਮੈਂ ਆਪ ਤੈਨੂੰ ਸੁੱਕੀ ਥਾਂ ਤੇ ਪਾਉਂਦੀ ਰਹੀ, ਤੂੰ ਕਿਵੇਂ ਕਰਜ਼ ਮੇਰਾ ਉਤਾਰ ਸਕਣਾ। ਕਹਿੰਦੇ ਉਹਨੇ ਮਾਈ ਦੇ ਪੈਰ ਫੜ ਲਿਆ, ਕਹਿੰਦਾ ਨਹੀਂ ਮਾਂ ਮੇਰੀਏ, ਧਨ ਕਮਾਇਆ ਜਾ ਸਕਦਾ, ਪਦਵੀਆਂ ਕਮਾਈਆਂ ਜਾ ਸਕਦੀਆਂ ਨੇ, ਪਰ ਜਿਹੜਾ ਮਾਂ ਦਾ ਪਰਉਪਕਾਰ ਹੈ ਉਹਦਾ ਕਰਜ਼ ਕਦੀ ਵੀ ਨਹੀਂ ਮੋੜਿਆ ਜਾ ਸਕਦਾ, ਸਿਰ ਮੈਂ ਬੇਨਤੀ ਕਰਨੀ। ਭਾਈ ਸਾਹਿਬ ਕਹਿੰਦੇ ਨੇ ਜਨਮ ਹੋਇਆ ਤੇ ਜਨਮ ਦੇ ਸਾਰ ਪਹਿਲੀ ਮਾਇਆ ਨੇ ਕਨੇਰੀ ਚਲਾਈ ਕਿ ਜਨਮ ਦੇਣ ਵਾਲੀ ਮਾਂ ਤਾਂ ਚੇਤੇ ਵੇ ਪਰ ਪਰਮਾਤਮਾ ਭੁੱਲ ਗਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਗੁਰੂ ਜੀ ਨੇ ਕਿਹਾ ਵਿੱਚੋਂ ਗਰਭ ਹੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ। ਪਹਿਲੀ ਹਨੇਰੀ ਚੱਲੀ ਕਿ ਪਰਮਾਤਮਾ ਦੀ ਯਾਦ ਭੁੱਲ ਗਈ। ਤੇ ਗੁਰਮਖੋ ਕਹਿਣ ਲੱਗੇ ਮਾਈ ਪਾਲਣ ਲੱਗੀ, ਦਿਨ ਰਾਤ ਇੱਕ ਕਰਕੇ ਬੱਚਾ ਪਾਲਿਆ, ਆਪਣੀ ਬੁਰਕੀ ਕੱਢ ਕੇ ਮੂੰਹ ਦੀ ਬੱਚੇ ਨੂੰ ਦਿੰਦੀ ਰਹੀ। ਕਹਿੰਦੇ ਨੇ ਅੱਜ ਜਦੋਂ ਬੱਚੇ ਦਾ ਵਿਆਹ ਕਰਨਾ ਸੀ, ਸੁਖਣਾ ਸੁਖੀਆਂ ਸਭ ਕੁਝ ਕੀਤਾ। ਕਹਿਣ ਲੱਗੇ ਵਿਆਹ ਹੋਇਆ, ਬੱਚੇ ਤੋਂ ਪਾਣੀ ਵਾਰ ਕੇ ਮਾਈ ਨੇ ਪੀਤਾ। ਜਿਸ ਦਿਨ ਘਰ ਆਇਆ, ਨੂੰ ਆਈ, ਮਾਂ ਬਾਪ ਫੁੱਲੇ ਨਹੀਂ ਸਮਾਉਂਦੇ। ਭਾਈ ਗੁਰਦਾਸ ਕਹਿੰਦੇ ਨੇ ਨੂੰ ਨੇ ਕੁਝ ਦਿਨਾਂ ਤੋਂ ਬਾਅਦ ਕਹਿ ਦਿੱਤਾ, ਕਮਾਏ ਤੂੰ ਤੇ ਖਾਣ ਇਹ, ਮਿਹਨਤ ਤੂੰ ਕਰੇ, ਤੇਰਾ ਖੂਨ ਪੀਂਦੇ ਪਏ ਨੇ। ਕਹਿੰਦੇ ਨੇ ਉਸ ਵੇਲੇ ਜਦੋਂ ਮਾਂ ਬਾਪ ਨੂੰ ਘਰੋਂ ਕੱਢ ਕੇ ਸੁੱਖ ਲੈ ਕੇ ਪਿਛਾਂ ਹਟ ਗਿਆ, ਕਹਿੰਦੇ ਨੇ ਉਸ ਵੇਲੇ ਪਰਮਾਤਮਾ ਨੇ ਵੀ ਕਹਿ ਦਿੱਤਾ, ਜਾਓ ਬੰਦਿਆ ਜਿੰਨੇ ਮਰਜ਼ੀ ਧਰਮ ਕਰਮ ਕਰੀ ਜਾਈ, ਜਿਨ੍ਹਾਂ ਜਿਉਂਦਿਆਂ ਦੀ ਤੂੰ ਪੂਜਾ ਨਹੀਂ ਕੀਤੀ, ਅਦ੍ਰਿਸ਼ਟ ਨੂੰ ਕਿੱਥੇ ਪੂਜ ਲਵੇਂਗਾ। ਭਾਈ ਸਾਹਿਬ ਨੇ ਇੱਕ ਪੌੜੀ ਕਹੀ ਹੈ ਚੇਤੇ ਰੱਖਣ ਵਾਲੀ ਏ, ਇਹ ਪੌੜੀ ਹੈ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ। ਗੁਰੂ ਰਾਮਦਾਸ ਕਹਿ ਰਹੇ ਨੇ ਪੁੱਤਰ ਚਲਾਕ ਨਾ ਬਣ, ਜਿਨ੍ਹਾਂ ਮਾਪਿਆਂ ਨੇ ਜਨਮ ਦਿੱਤਾ ਉਹਨਾਂ ਦੇ ਸਾਹਮਣੇ ਬੋਲਣਾ, ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ। ਵੈਸੇ ਤਾਂ ਚਾਹੀਦਾ ਹੈ ਕਿਤੇ ਸਾਨੂੰ ਗੁਰੂ ਮਿਹਰ ਕਰੇ, ਗੁਰੂ ਇਤਿਹਾਸ ਵਿੱਚੋਂ ਸਿੱਖਿਆ ਮਿਲੇ। ਇੱਕ ਵਾਰੀ ਬੇਨਤੀ ਮੈਂ ਕੀਤੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ, ਅੱਜ ਵੈਸੇ ਸਾਡੀ ਮਰਿਆਦਾ ਚ ਹੈ ਕਿ ਕੁੜੀ ਮਾਰਨ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ, ਕਿਹਾ ਗਿਆ ਹੈ ਨਾ, ਤੇ ਦੇਖੋ ਉੱਥੇ ਕੀ ਹੁੰਦਾ ਪਿਆ। ਅਸੀਂ ਦੇਖਦੇ ਹਾਂ ਧੀ ਨੂੰ ਕੌਣ ਬਰਦਾਸ਼ਤ ਉੱਥੇ ਕਰਦਾ ਹੈ, ਪਰ ਇੱਕ ਗੱਲ ਅਸੀਂ ਧਿਆਨ ਵਿੱਚ ਰੱਖੀਏ ਕਿ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਲਓ ਜੀ ਕੱਲ ਵਿਆਹ ਕੱਲ ਆ ਕੁਛ, ਨਹੀਂ ਤੂੰ ਦਾਤਾ ਨਹੀਂ, ਜਿਸ ਨੇ ਤੇਰੇ ਘਰ ਵਿਚ ਜਨਮ ਲੈਣਾ ਹੈ, ਪਤਾ ਨਹੀਂ ਉਹ ਭਾਗਾਂ ਵਾਲੀ ਆਪ ਕਿਤਨੇ ਕੁ ਭਾਗ ਚੰਗੇ ਨਾਲ ਲੈ ਕੇ ਆਈਏ, ਸ਼ਾਇਦ ਉਹਦੇ ਭਾਗਾਂ ਕਰਕੇ ਤੈਨੂੰ ਰੋਟੀ ਨਸੀਬ ਹੋ ਜਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਪਹਿਲੇ ਪੁੱਤਰ ਹੋਏ ਸਨ ਬਾਬਾ ਗੁਰਦਿੱਤਾ ਜੀ, ਤੇ ਕਹਿੰਦੇ ਨੇ ਜਦੋਂ ਬਾਬਾ ਗੁਰਦਿੱਤਾ ਜੀ ਹੋਏ, ਮਾਤਾ ਗੰਗਾ ਜੀ ਨੂੰ ਪਤਾ ਚੱਲਿਆ ਤੇ ਆਏ, ਦਾਦੀ ਨੇ ਪੋਤੇ ਨੂੰ ਚੁੱਕਿਆ ਤੇ ਇੱਕੋ ਦਾ ਮੂੰਹ ਵਿੱਚੋਂ ਆਵਾਜ਼ ਨਿਕਲੀ, ਕਹਿਣ ਲੱਗੀ ਬੇਟਾ ਗੁਰੂ ਹਰਗੋਬਿੰਦ ਸਾਹਿਬ ਨੂੰ ਥਾਪੜਾ ਦਿੱਤਾ। ਮਾਂ ਸੀ, ਕਹਿਣ ਲੱਗੀ ਬੇਟਾ ਪਰਮਾਤਮਾ ਤੇਰੇ ਪੁੱਤਰਾਂ ਦੀ ਜੋੜੀ ਰਲਾਏ, ਮਾਈਆਂ ਹੁੰਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਅੱਗੋਂ ਕਹਿੰਦੇ ਨੇ ਮਾਂ ਜੇ ਅਸੀਸ ਦੇਣ ਲੱਗੀਏ ਤੇ ਅਰਦਾਸ ਕਰ ਗੁਰੂ ਨਾਨਕ ਦੇ ਘਰੋਂ ਇੱਕ ਧੀ ਮਿਲੇ। ਕਿਉਂ ਜੀ? ਕਹਿਣ ਲੱਗੇ ਉਹਦੇ ਨਾਲ ਮੇਰੇ ਗ੍ਰਿਸ਼ਤ ਦੀ ਸੰਪੂਰਨਤਾ ਹੋਵੇਗੀ। ਸ਼ਬਦ ਸਨ ਕਿ ਸੀਲ ਖਾਨ ਕੰਨਿਆ ਇੱਕ ਹੋਵੇ ਜਾਂ ਤੇ ਨਾਹੇ ਗ੍ਰਿਸ਼ਤ ਵਗੋਵੇ। ਤੇ ਜਿੱਦਣ ਸਤਿਗੁਰੂ ਨੇ ਚਬਾਲ ਦੀ ਧਰਤੀ ਤੇ ਬੀਬੀ ਵੀਰੋ ਦਾ ਵਿਆਹ ਕੀਤਾ ਤੇ ਬਰਾਤ ਆਈ, ਵਿਆਹ ਤੋਂ ਬਾਅਦ ਜਦੋਂ ਡੋਲੀ ਤੋਰੀ ਤੇ ਸਿੱਖ ਇਤਿਹਾਸ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਡੋਲੀ ਵਿੱਚ ਬੈਠੀ ਹੋਈ ਆਪਣੀ ਧੀ ਬੀਬੀ ਵੀਰੋ ਨੂੰ ਕੋਈ ਸ਼ਬਦ ਕਹੇ, ਉਹ ਮੈਂ ਤੁਹਾਡੇ ਸਾਹਮਣੇ ਥੋੜੇ ਜਿਹੇ ਰੱਖ ਦੇ ਜਾਵਾਂ। ਸਿਰ ਤੇ ਹੱਥ ਰੱਖ ਕੇ ਡੋਲੀ ਵਿੱਚ ਬੈਠੀ ਨੂੰ ਜਦੋਂ ਪਿਤਾ ਦਾ ਹੱਥ ਰੱਖਿਆ, ਸਿਰ ਤੇ ਰੱਖਿਆ ਗਿਆ, ਬੀਬੀ ਵੀਰੋ ਡੋਲੀ ਚ ਪਿਤਾ ਦੇ ਸੀਨੇ ਨਾਲ ਲੱਗੀ ਉੱਠ ਕੇ। ਸਤਿਗੁਰੂ ਨੇ ਪਤਾ ਬਚਨ ਕੀ ਕਹੇ? ਕਹਿਣ ਲੱਗੇ ਸੁਣ ਬੀਬੀ, ਮੈਂ ਤੁਝੇ ਸੁਣਾਉਂ। ਪਹਿਲਾਂ ਧੀਆਂ ਨੂੰ ਪੁਰਾਤਨ ਸਮੇਂ ਬੇਬੇ ਜਾਂ ਬੀਬੀ ਕਿਹਾ ਜਾਂਦਾ ਸੀ। ਕਹਿਣ ਲੱਗੇ ਸੁਣ ਬੀਬੀ, ਮੈਂ ਤੁਝੇ ਸੁਣਾਉਂ। ਪਤ ਕੀ ਮਹਿਮਾ ਕਹਿ ਤੱਕ ਗਾਉਂ, ਪਤ ਸੇਵਕ ਕੀ ਸੇਵਾ ਸਫਲੀ, ਪਤ ਬਿਨ ਔਰ ਕਰੇ ਸਭ ਨਿਭਲੀ। ਖੇ ਮੇਰੀਏ ਬੱਚੀਏ, ਦੇਖ ਮੈਂ ਤੈਨੂੰ ਇੱਕ ਪਿਆਰ ਦੇ ਕੇ ਦੱਸਣਾ ਚਾਹੁੰਦਾ ਵਾਂ ਕਿ ਤੂੰ ਧੰਨ ਗੁਰੂ ਅਰਜੁਨ ਸਾਹਿਬ ਜੀ ਦੀ ਪੋਤੀ ਹੈ, ਤੂੰ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਦੀ ਪੜਪੋਤੀ ਹੈ, ਤੇਰੇ ਪਿਤਾ ਦੇ ਘਰ ਅੰਦਰ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਜਿਸ ਘਰ ਵਿੱਚ ਤੂੰ ਚੱਲੀ ਹੈ ਨਾ, ਇੱਕ ਗੱਲ ਚੇਤੇ ਰੱਖੀ, ਉਸ ਘਰ ਦੇ ਵਿੱਚ ਬਜ਼ੁਰਗਾਂ ਦਾ ਸਤਿਕਾਰ ਕਰੀ। ਮੇਰੇ ਕੰਨਾਂ ਵਿੱਚ ਕਿਤੇ ਇਹ ਨਾ ਆਵਾਜ਼ ਪੈ ਜਾਏ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਧੀ ਨੂੰ ਪਤਾ ਹੀ ਨਹੀਂ ਕਿ ਘਰ ਵਿੱਚ ਰਹਿਣਾ ਕਿਵੇਂ ਹੈ। ਮੈਂ ਹੈਰਾਨ ਹੋਇਆ, ਕਮਾਲ ਦੀ ਗੱਲ ਕਿ ਸਮਾਜ ਵਿੱਚ ਕਿਵੇਂ ਜੀਣਾ ਹੈ। ਸੁਣ ਬੀਬੀ, ਮੈਂ ਤੁਝੇ ਸੁਣਾਉਂ, ਪਤ ਕੀ ਮਹਿਮਾ ਕਹਿ ਤਾਂ ਗਾਉਂ, ਪਤ ਸੇਵਕ ਕੀ ਸੇਵਾ ਸਫਲੀ, ਪਤ ਬਿਨ ਅਵਰ ਕਰੇ ਸਭ ਨਿਖਲ ਨਿਫਲੀ। ਅਗਲਾ ਬਚਨ ਸੀ ਗੁਰ ਜਨ ਕੀ ਇੱਜ਼ਤ ਬੋ ਕਰਨੀ। ਇੱਥੇ ਗੁਰ ਜਨ ਦਾ ਅਰਥ ਵੱਡਿਆਂ ਦੀ, ਸੱਸ ਸਹੁਰੇ ਦੀ, ਬਜ਼ੁਰਗਾਂ ਦੀ। ਗੁਰ ਜਨ ਕੀ ਇੱਜ਼ਤ ਬੋ ਕਰਨੀ, ਸਾਸ ਸੇਵਰਿਦ ਮੈਂ ਸੋ ਧਰਨੀ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਪਿਆਰ ਦਿੱਤਾ, ਬੀਬੀ ਵੀਰੋ ਦਾ ਅੰਦਰ ਕਹਿ ਰਿਹਾ ਸੀ ਸੱਚੇ ਪਿਤਾ ਜੀ ਕਿ ਕਦੀ ਵੀ ਉਲਾਂਬਾ ਨਹੀਂ ਆਏਗਾ। ਮਾਤਾ ਦਮੋਦਰੀ ਆਏ, ਉਹ ਰੀਤ ਸੀ ਸਾਡੀ, ਡੋਲੀ ਵਿੱਚ ਬਿਠਾਉਂਦਿਆਂ ਮਾਂ ਦਮੋਦਰੀ ਨੇ ਗਲੇ ਨਾਲ ਲਾਇਆ ਤੇ ਨਾਲ ਕਿਹਾ ਸੁਣ ਪੁੱਤਰੀ, ਪ੍ਰਾਨਣ ਤੇ ਪਿਆਰੀ, ਮੇਰੇ ਪ੍ਰਾਣਾਂ ਤੋਂ ਵੱਧ ਪਿਆਰੀ ਧੀਏ, ਜਿਸ ਤੇ ਬੈਸ ਬੀਤੇ ਸੁਖਕਾਰੀ, ਮੇਰੀ ਗੱਲ ਸੁਣ ਲਈ ਮਾਂ ਦੀ, ਤੇਰੀ ਉਮਰ ਸੌਖੀ ਨਿਕਲੇਗੀ। ਕੀ? ਕਹਿਣ ਲੱਗੇ ਪ੍ਰਭਾਤ ਉੱਠ ਕਰ ਮੱਜਨ ਕਰੀਓ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੀ ਤੇ ਨਾਲ ਇੱਕ ਕੰਮ ਕਰੀ, ਉੱਠ ਕੇ ਸਾਰਿਆਂ ਨੂੰ ਬਾਣੀ ਬੋਲ ਕੇ ਸੁਣਾਈ, ਕਿਤੇ ਇਹ ਨਾ ਕਹਿਣ ਗੁਰੂ ਹਰਗੋਬਿੰਦ ਸਾਹਿਬ ਦੀ ਧੀ ਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ। ਪਿਆਰਿਓ, ਕੈਸੇ ਅੰਦਰ ਦੀ ਖੇਡ ਸੀ ਇਹ? ਸੁਣ ਪੁੱਤਰੀ, ਪ੍ਰਾਨਣ ਤੇ ਪਿਆਰੀ, ਜਿਸ ਤੇ ਬੈਸ ਬਿਤੇ ਸੁਕਾਰੀ, ਪ੍ਰਭਾਤ ਉੱਠ ਕਰ ਮੱਜਨ ਕਰੀਓ, ਗੁਰਬਾਣੀ ਕੋ ਮੁਖ ਤੇ ਰਰੀਓ, ਕੁਲ ਕੀ ਬਾਤ ਚਿੱਤ ਮੈਂ ਧਰਨੀ, ਖੋਟੀ ਸੰਗਤ ਕਬੂ ਨਾ ਕਰਨੀ। ਕੁਲ ਦੀ ਗੱਲ ਚੇਤੇ ਰੱਖੀ, ਤੂੰ ਗੁਰੂ ਨਾਨਕ ਦੀ ਕੁਲ ਵਿੱਚ ਕਿਸੇ ਦੀ ਨਿੰਦਿਆ ਤੇ ਖੋਟੀ